वर्जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस ले क्विक ट्रक ल्यूब लॉजी तीजी लोकेशन भी खोल दिया एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर क्विक ट्रक ल्यूब
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰਬਿਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ ਵੀਆਈਪੀ ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕਟਸ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474294040 647429 चली चली
समोसा एंड स्वीट फैक्टरी दी तक गाले कुजोरे तुम्हा पया जे चारे पासे तुसी भी आओ 1850 Albion Road in Rexdale 416213-1165
लाइफ विस्टर डिसेबिलिटी मॉर्गेज इंश्योरेंस लैंड ले राजपाल ब्राड़ दा नाम हमेशा याद रखो इंश्योरेंस दे खेतर विच लम्मा तजर्बा रखदे हन राजपाल ब्राड़ RRSP या RESP करवानी है इनकम टैक्स ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ ਥੈਂਕ ਯੂ
416-917-1456 416-917-1456 ਰਾਜਪਾਲ ਬਰਾੜ
ਪਿਛਲੇ 18 ਸਾਲਾਂ ਤੋਂ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੌਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
ਫਸਟ ਸੈਕਿੰਡ ਥਰਡ ਮੌਰਗੇਜ ਹੋਮ ਇਕਵਿਟੀ ਬਿਜ਼ਨਸ ਲੋਨ ਡੈਟ ਕੰਸੋਲੀਡੇਸ਼ਨ ਰੀਫਾਈਨੈਂਸ ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 6479888731 647-988871
ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
ਦਵਿੰਦਰ ਪਵਾਰ
ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
ਪੰਜਾਬ ਚੋਂ ਖਾੜਕੂਵਾਦ ਦਾ ਦੌਰ ਖਤਮ ਹੋ ਰਿਹਾ ਤੇ ਬਦਮਾਸ਼ੀ ਦਾ ਸ਼ੁਰੂ ਬਾਕਸ ਸਟੂਡੀਓ ਮੀਡੀਆ ਗਰੁੱਪ ਬੜੇ ਮਾਣ ਨਾਲ ਪੇਸ਼ ਕਰਦੇ ਨੇ ਪੰਜਾਬੀ ਫਿਲਮ ਮਸੰਦ। ਵੇਖੋ 18 ਨਵੰਬਰ ਨੂੰ ਨੇੜਲੇ ਸਿਨੇਮੇ ਘਰਾਂ ਚ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਮੇਸ਼ਾ ਦੀ ਤਰ੍ਹਾਂ 3 ਵਜੇ ਤੱਕ ਆਪਣਾ ਆਵਾਜ਼ ਦੇ ਜ਼ਰੀਏ ਸਾਥ ਰਹਿਣਾ ਜੀ। ਪ੍ਰੋਗਰਾਮ ਦੇ ਦੌਰਾਨ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ 416-620-1778 'ਤੇ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕੋ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ। ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ 'ਚ ਗੱਲਬਾਤ ਕਰਨੀ ਹੋਵੇ ਮੇਰਾ ਨੰਬਰ ਹੁੰਦਾ 647-384-36। ਰਾਣਾ ਜੀ ਦੇ ਨੰਬਰ 905-915-84-84 ਹੁੰਦਾ। ਵੈਸੇ ਤਾਂ ਇਹ ਦਿਨ ਇਹ ਜਿਹੇ ਨੇ ਜੀ, ਲੋਕ 2 ਸਾਲ ਪਹਿਲਾਂ ਹੋਈਆਂ ਕਾਰਵਾਈਆਂ ਨੂੰ ਭੁੱਲ ਗਏ ਹੋਣਗੇ ਜਦੋਂ ਕੋਵਿਡ ਸ਼ੁਰੂ ਹੋਇਆ ਸੀ, 2.5 ਸਾਲ ਪਹਿਲਾਂ ਕਹਿ ਲਓ। ਅਤੇ ਲੋਕ ਘਰਾਂ ਦੇ ਵਿੱਚ ਬੰਦ ਸੀ, ਬਾਹਰ ਨਹੀਂ ਸੀ ਨਿਕਲਦੇ, ਡਰਦੇ। ਜੇ ਨਿਕਲਦੇ ਸੀ ਤਾਂ ਮਾਸਕ ਲੱਗਿਆ ਹੁੰਦਾ ਸੀ, ਹਸਪਤਾਲਾਂ ਦੇ ਵਿੱਚ ਭੀੜ ਸੀ, ਬਹੁਤ ਸਾਰੇ ਸਾਡੇ ਦੋਸਤ ਮਿੱਤਰ ਚਲੇ ਗਏ ਦੁਨੀਆ ਤੋਂ। ਮਹਾਂਮਾਰੀ ਹੈ ਜਿਹੜੀ ਉਹ ਫੈਲਣੀ ਸ਼ੁਰੂ ਹੋਈ ਸੀ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਦਿਨਾਂ 'ਚ ਨਹੀਂ, ਮਤਲਬ 2-2.5 ਸਾਲ ਪਹਿਲਾਂ। ਅਤੇ ਜਿਵੇਂ ਜਿਵੇਂ ਜ਼ਿੰਦਗੀ ਅੱਗੇ ਵਧੀ ਜਾਂਦੀ ਹੈ, ਵੱਡੀਆਂ ਤੋਂ ਵੱਡੀਆਂ ਪੀੜਾਂ ਵੀ ਭੁੱਲ ਜਾਂਦਾ ਬੰਦਾ। ਟਾਈਮ ਇਜ਼ ਅ ਗ੍ਰੇਟ ਹੀਲਰ, ਤਾਂ ਕਿਹਾ ਜਾਂਦਾ ਸਮੇਂ ਦੇ ਹਿਸਾਬ ਨਾਲ। ਪਰ ਕੁਝ ਹਕੀਕਤਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਦੇਰ ਬਾਅਦ ਸਮਾਜ ਦੇ ਵਿੱਚ ਸਾਹਮਣੇ ਆਉਂਦੀਆਂ ਨੇ। ਪਹਿਲਾ ਜਿਹੜਾ ਡੈਲਟਾ ਵੇਰੀਅੰਟ ਸੀ ਜਦੋਂ ਆਇਆ ਤਾਂ ਬਹੁਤ ਰੌਲਾ ਰੱਪਾ ਪਿਆ, ਹਾਈਲੀ ਇਨਫੈਕਸ਼ੀਅਸ ਸੀਗਾ ਉਹ। ਅਤੇ ਉਸ ਤੋਂ ਬਾਅਦ ਵੈਕਸੀਨ ਆਈ, ਲੋਕਾਂ ਨੇ ਵੈਕਸੀਨ ਲਵਾਉਣੀ ਸ਼ੁਰੂ ਕੀਤੀ, ਪਹਿਲਾਂ ਆਈਸੋਲੇਸ਼ਨ ਹੋਈ, ਆਈਸੋਲੇਟ ਕਰਨਾ ਸ਼ੁਰੂ ਕੀਤਾ ਆਪਣੇ ਆਪ। ਬਾਜ਼ਾਰਾਂ 'ਚ ਸੁੰਨਸਾਨ ਹੋ ਗਈ ਸੀ ਦੁਨੀਆ ਭਰ ਦੇ ਵਿੱਚ ਹੀ, ਅਤੇ ਘਰਾਂ ਦੇ ਵਿੱਚ ਤਾੜੇ ਗਏ ਸੀ ਲੋਕ। ਚੰਗੀ ਗੱਲ ਸੀ ਕਿਉਂਕਿ ਮਾਹਰ ਕਹਿੰਦੇ ਨੇ ਬਈ ਮਹਾਂਮਾਰੀ ਨਾਲ ਨਜਿੱਠਣ ਲਈ 2 ਹੀ ਤਰੀਕੇ ਹੁੰਦੇ ਨੇ। ਇੱਕ ਤਾਂ ਹੁੰਦਾ ਬਈ ਜਿਹਨੂੰ ਜਿਹੜਾ ਬਿਮਾਰ ਹੋਵੇ ਉਹਨੂੰ ਆਈਸੋਲੇਟ ਕਰ ਦਿਉ, ਅੱਗੇ ਨਾ ਫੈਲੇ ਬਿਮਾਰੀ। ਦੂਜਾ ਹੁੰਦਾ ਬਈ ਜੇ ਉਹਦਾ ਕੋਈ ਤੋੜ ਹੈਗਾ, ਉਹਦਾ ਉਪਾਅ ਹੈਗਾ, ਹੱਲ ਹੈਗਾ, ਉਹਦਾ ਕੋਈ ਵੈਕਸੀਨ ਬਣ ਗਈ ਹੈ ਅਤੇ ਲੋਕਾਂ ਨੂੰ ਵੈਕਸੀਨੇਟ ਕਰ ਦਿਓ। ਅਤੇ ਅੱਗੇ ਹੁੰਦਾ ਵੀ ਹਰਡ ਇਮਿਊਨਿਟੀ, ਇਹ ਵੈਕਸੀਨੇਸ਼ਨ ਵੀ ਜਦੋਂ 75% 80% ਵੈਕਸੀਨੇਟ ਹੋ ਗਏ ਤਾਂ ਹਰਡ ਇਮਿਊਨਿਟੀ ਬਣ ਜਾਂਦੀ ਹੈ, ਝੁੰਡ ਦੀ ਜਿਹਨੂੰ ਕਹਿੰਦੇ ਹਾਂ, ਵੀ ਝੁੰਡ ਪੂਰੇ ਦਾ ਪੂਰਾ ਜਦੋਂ ਬਹੁਤੇ ਲੋਕਾਂ ਨੂੰ ਹੋ ਗਈ, ਜਾਂ ਤਾਂ ਬਿਮਾਰੀ ਹੋ ਜਾਵੇ ਅਤੇ ਜਾਂ ਵੈਕਸੀਨੇਸ਼ਨ ਹੋ ਜਾਵੇ। ਜਦੋਂ ਬਹੁਤ ਸਾਰੇ ਲੋਕਾਂ ਨੂੰ ਬਿਮਾਰੀ ਹੋ ਹੀ ਚੁੱਕੀ ਆ, 80-85% 75% ਇਨਫੈਕਟ ਹੋ ਹੀ ਚੁੱਕੇ ਨੇ, ਅਤੇ ਫਿਰ ਇਹ ਬਿਮਾਰੀ ਹੈ ਜਿਹੜੀ ਉਹ ਐਂਡ ਹੋਣ ਵੱਲ ਵਧਣ ਲੱਗ ਜਾਂਦੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ, ਬੜੀਆਂ ਗੰਭੀਰ ਡਿਸਕਸ਼ਨਸ ਹੁੰਦੀਆਂ ਰਹੀਆਂ ਨੇ। ਅੱਛਾ, ਇਹਦੇ ਦਰਮਿਆਨ ਕੀ ਹੁੰਦਾ? ਇਹਦੇ ਦਰਮਿਆਨ ਕੁਝ ਲੋਕ ਔਖੇ ਹੁੰਦੇ ਨੇ, ਕੁਝ ਲੋਕਾਂ ਨੂੰ ਤਸੱਲੀ ਹੁੰਦੀ ਆ, ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਵਿਚਾਰ ਹੁੰਦੇ ਨੇ। ਇਹ ਵਿਗਿਆਨ ਨੂੰ ਅੱਗੇ ਰੱਖ ਕੇ ਅਤੇ ਸਮਾਜ ਦੀ ਭਲਾਈ ਦੇ ਲਈ ਤੱਥਾਂ ਨੂੰ ਅੱਗੇ ਰੱਖ ਕੇ ਸਰਕਾਰਾਂ ਨੇ ਫੈਸਲੇ ਲੈਣੇ ਹੁੰਦੇ ਨੇ ਇਹ, ਅਤੇ ਸਰਕਾਰਾਂ ਨੂੰ ਜਿਹੜੇ ਇਹ ਪੈਂਡੈਮਿਕ ਹੁੰਦੇ ਨੇ, ਮਹਾਂਮਾਰੀਆਂ ਹੁੰਦੀਆਂ ਨੇ, ਇਹਨਾਂ ਦੇ ਜਿਹੜੇ ਮਾਹਰ ਸੱਜਣ ਨੇ, ਇਹ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਸਾਰੀਆਂ ਗੱਲਾਂ, ਜਿਹੜੇ ਸਪੈਸ਼ਲਾਈਜੇਸ਼ਨ ਕਰਦੇ ਨੇ ਕਿਸ ਤਰ੍ਹਾਂ ਮਹਾਂਮਾਰੀਆਂ ਨੂੰ ਰੋਕਿਆ ਜਾਂਦਾ, ਅਲੱਗ ਅਲੱਗ ਉਪਾਅ। ਉਹਦੇ ਆਧਾਰ ਦੇ ਉੱਤੇ ਪਹਿਲਾਂ ਜਿਹੜਾ ਕੁਝ ਸਾਡੇ ਸਮਾਜ 'ਚ ਵਾਪਰਿਆ ਉਹਦੇ ਆਧਾਰ ਦੇ ਉੱਤੇ ਸਰਕਾਰ ਨੇ ਫੈਸਲੇ ਲੈਣੇ ਹੁੰਦੇ ਨੇ। ਹੁਣ ਸਮਾਜ ਸਾਡਾ ਇਸ ਥਾਂ 'ਤੇ ਪਹੁੰਚ ਚੁੱਕਿਆ ਬਈ ਬਹੁਤ ਥਾਵਾਂ 'ਤੇ ਸਰਕਾਰਾਂ ਠੀਕ ਫੈਸਲੇ ਲੈਂਦੀਆਂ ਨੇ, ਬਹੁਤ ਥਾਵਾਂ ਦੇ ਉੱਤੇ ਸਰਕਾਰਾਂ ਦੇ ਫੈਸਲਿਆਂ 'ਤੇ ਲੋਕਾਂ ਨੂੰ ਇਤਰਾਜ਼ ਹੁੰਦਾ। ਜਦੋਂ ਇਤਰਾਜ਼ ਹੁੰਦਾ ਅਤੇ ਜਾਂ ਕਈ ਵਾਰੀ ਠੀਕ ਫੈਸਲੇ ਵੀ ਸਰਕਾਰਾਂ ਲੈਂਦੀਆਂ, ਠੀਕ 'ਤੇ ਵੀ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਹੁੰਦਾ। ਇਤਰਾਜ਼ ਤਾਂ ਇਤਰਾਜ਼ ਆ ਨਾ, ਕਿਸੇ ਦੇ ਮਨ ਦੀ ਕੀ ਅਵਸਥਾ ਉਹਦੇ ਮੁਤਾਬਕ, ਮਤਲਬ ਉਹ ਆਪਣਾ ਵਿਚਾਰਾਂ ਦਾ ਪ੍ਰਗਟਾਵਾ ਕਰਦਾ, ਅਤੇ ਜਿਹੜੀ ਡੈਮੋਕ੍ਰੇਸੀ ਹੈ, ਡੈਮੋਕ੍ਰੇਟਿਕ ਸੈਟਅਪ ਹੈਗੀ, ਉਹਦੇ ਮੁਤਾਬਕ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੁੰਦੀ ਆ ਅਤੇ ਹੋਣੀ ਚਾਹੀਦੀ ਆ। ਵਿਚਾਰ ਉਹਦੇ ਕੋਈ ਵੀ ਮਰਜ਼ੀ ਹੋਣ, ਦੇਖੋ ਮੈਂ ਕਹਿ ਰਿਹਾ ਇਹ ਵਿਚਾਰ ਜਿਹੇ ਜਿਹੇ ਮਰਜ਼ੀ ਹੋਣ, ਹਾਂ ਉਹਨੂੰ ਆਪਣੇ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਦੇ ਲਈ ਜਾਂ ਲਾਗੂ ਕਰਨ ਦੇ ਲਈ ਉਹਨੂੰ ਹਿੰਸਾ ਦਾ ਸਹਾਰਾ, ਇਸ ਦੀ ਇਜਾਜ਼ ਨਹੀਂ ਦਿੱਤੀ ਜਾਂਦੀ। ਪਰ ਵਿਚਾਰ ਕਿਹੋ ਜਿਹਾ ਵੀ ਮਰਜ਼ੀ ਹੋਵੇ, ਵਿਚਾਰਾਂ ਦਾ ਪ੍ਰਚਾਰ ਕਰਨ ਦੀ ਸਾਰਿਆਂ ਨੂੰ ਆਜ਼ਾਦੀ ਆ, ਇਕੱਠੇ ਹੋਣ ਦੀ, ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ, ਵਿਚਾਰਾਂ ਦਾ ਪ੍ਰਚਾਰ ਕਰਨ ਦੀ ਹਰ ਇੱਕ ਨੂੰ ਆਜ਼ਾਦੀ ਹੁੰਦੀ ਆ, ਭਾਵੇਂ ਉਹ ਵਿਚਾਰ ਗਲਤ ਹੋਣ ਜਾਂ ਠੀਕ ਹੋਣ। ਉਹ ਗਲਤ ਠੀਕ ਦਾ ਨਿਰਣਾ ਜਿਹੜਾ ਅੱਗੇ ਲੋਕਾਂ ਨੇ ਕਰਨਾ ਹੁੰਦਾ। ਪਰ ਕਈ ਵਾਰੀ ਸਰਕਾਰਾਂ ਜਾਂ ਤਾਂ ਵੈਸੇ ਹੀ ਡਰ ਜਾਂਦੀਆਂ ਜਾਂ ਸਰਕਾਰਾਂ ਦੇ ਵਿੱਚ ਉਨੇ ਧੜੱਲੇਦਾਰ ਨਹੀਂ ਹੁੰਦੀਆਂ ਸਰਕਾਰਾਂ, ਜਾਂ ਸਰਕਾਰਾਂ 'ਚ ਬੈਠੇ ਬੰਦੇ ਉਹਨਾਂ ਨੂੰ ਐਵੇਂ ਡਰ ਲੱਗਣ ਲੱਗ ਜਾਂਦਾ, ਜਾਂ ਉਹ ਕਿਸੇ ਖਤਰੇ ਨੂੰ ਵਧਾ ਕੇ ਦੇਖਦੀਆਂ ਨੇ ਬਿਨਾਂ ਮਤਲਬ ਤੋਂ, ਐਵੇਂ ਮੈਗਨੀਫਾਈ ਕਰ ਲੈਂਦੀਆਂ ਨੇ, ਜਾਂ ਉਹਨਾਂ ਦੇ ਕੁਛ ਹੋਰ ਮਨਸ਼ੇ ਹੁੰਦੇ ਨੇ ਸਰਕਾਰਾਂ ਦੇ, ਫਿਰ ਉਹ ਲੋਕਾਂ ਦੇ ਇਕੱਠੇ ਹੋਣ ਤੇ ਬੋਲਣ ਚੱਲਣ ਤੇ ਐਵੇਂ ਪਾਬੰਦੀ ਲਾ ਦਿੰਦੀ। ਜਾਂ ਕਈ ਵਾਰੀ ਸਰਕਾਰਾਂ ਦੇ ਦੇਖੋ ਸਰਕਾਰਾਂ ਦੇ ਤੌਖਲੇ ਕਈ ਵਾਰੀ ਜਾਇਜ਼ ਵੀ ਹੁੰਦੇ ਨੇ, ਹਨਾ, ਤੇ ਉਹ ਫਿਰ ਇਕੱਠਾਂ ਤੋਂ ਇਕੱਠ ਹੁੰਦਾ, ਵਿਚਾਰਾਂ ਦਾ ਪ੍ਰਚਾਰ ਹੁੰਦਾ, ਉਹ ਤੋਂ ਡਰਦੀਆਂ ਨੇ। ਆਪਾਂ ਪਹਿਲਾਂ ਵੀ ਇਹਨਾਂ ਮੁੱਦਿਆਂ ਤੇ ਕਈ ਵਾਰੀ ਡਿਸਕਸ਼ਨ ਕੀਤੀ ਆ, ਬਈ ਕੋਵਿਡ ਆਇਆ ਕੀ ਸੀਗਾ, ਕੋਵਿਡ ਮਹਾਂਮਾਰੀ ਕਿਵੇਂ ਫੈਲੀ, ਕਿਸ ਹੱਦ ਤੱਕ ਖਤਰਨਾਕ ਸੀ, ਵੈਕਸੀਨੇਸ਼ਨ ਦੀ ਜ਼ਰੂਰਤ ਸੀ ਪਹਿਲਾਂ, ਕੁਛ ਲੋਕ ਕਹਿੰਦੇ ਹੁਣ ਵੀ ਜ਼ਰੂਰਤ ਆ, ਬੂਸਟਰ ਡੋਜ਼ ਆ ਹੀ ਜਾਂਦੀਆਂ ਨੇ, ਹੱਟੀਆਂ ਤਾਂ ਹੈ ਨਹੀਂ। ਇਹਨਾਂ ਬਾਰੇ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ, ਜਿਹੜੇ ਵਿਗਿਆਨੀ ਨੇ ਉਹ ਵੀ ਵੰਡੇ ਹੋਏ ਨੇ, ਡਾਕਟਰ ਵੀ ਵੰਡੇ ਹੋਏ ਨੇ। ਪਰ ਜਿਵੇਂ ਆਪਾਂ ਵੇਖਦੇ ਹਾਂ ਵੀ ਸਮਾਜ ਦੇ ਵਿੱਚ ਬ੍ਰੇਨ ਵਾਸ਼ਿੰਗ ਵੀ ਹੁੰਦੀ ਹੈ, ਮਜੋਰਟੀ ਹੈ ਜਿਹੜੀ ਉਹਦੀ ਬ੍ਰੇਨ ਵਾਸ਼ਿੰਗ ਕਰ ਦਿੱਤੀ ਜਾਂਦੀ ਹੈ। ਪਹਿਲਾਂ ਇੱਕ ਖਤਰੇ ਨੂੰ ਮੀਡੀਆ ਜਾਣਬੁੱਝ ਕੇ ਪ੍ਰਚਾਰ ਦਾ ਪ੍ਰਸਾਰ ਦਾ ਲੋਕਾਂ ਦਾ ਧਿਆਨ ਉੱਧਰ ਖਿੱਚਦਾ, ਇਸ ਤਰੀਕੇ ਨਾਲ ਹੌਲੀ 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 ਬ੍ਰੇਨ ਵਾਸ਼ਿੰਗ ਆ ਜਿਹੜੀ ਕੀਤੀ ਜਾਂਦੀ, ਇਹ ਵੀ ਹੁੰਦਾ ਕਈ ਵਾਰੀ ਭੁਲੇਖਾ ਵੀ ਪੈਂਦਾ ਵੀ ਬ੍ਰੇਨ ਵਾਸ਼ਿੰਗ ਹੋ ਰਹੀ ਆ, ਐਕਚੁਅਲੀ ਹੁੰਦਾ ਕੁਛ ਨਹੀਂ। ਦੇਖੋ ਸਾਰੇ ਐਸਪੈਕਟ ਦੀ ਆਪਾਂ ਗੱਲ ਕਰ ਰਹੇ ਹਾਂ। ਪਰ ਪਿਛਲੇ ਸਮੇਂ 'ਚ ਕੀ ਹੋਇਆ ਸੀ, ਓਟਵਾ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ, ਤੁਸੀਂ ਸਾਰੇ ਜਾਣਦੇ ਹੋ। ਉਹ ਇਕੱਠ ਦੇ ਪ੍ਰਤੀ ਜਿਹੜਾ ਕਾਫੀ ਸਾਰੇ ਲੋਕਾਂ ਨੇ ਉਸ ਇਕੱਠ ਦੇ ਪ੍ਰਤੀ ਜਿਹੜਾ ਰਵੱਈਆ ਅਪਣਾਇਆ ਤੇ ਸਰਕਾਰ ਨੇ ਰਵੱਈਆ ਅਪਣਾਇਆ, ਉਹਦੇ ਤੇ ਬਹੁਤ ਵਾਰੀ ਕਿੰਤੂ ਪ੍ਰੰਤੂ ਹੋਇਆ। ਸਰਕਾਰ ਨੇ ਆਪਣੇ ਪੱਖ ਰੱਖੇ, ਲੋਕਾਂ ਦੇ ਵਿੱਚ ਅੱਡ ਅੱਡ ਧਿਰਾਂ ਨੇ ਆਪੋ ਆਪਣੇ ਪੱਖ ਰੱਖੇ, ਤੇ ਉਹ ਜਿਹੜਾ ਇਕੱਠ ਹੋਇਆ ਸੀ ਓਟਵਾ ਦੇ ਵਿੱਚ, ਜਿਹੜਾ ਪ੍ਰੋਟੈਸਟ ਹੋਇਆ ਸੀ, ਇੱਕ ਪਹਿਲਾਂ ਬਿਆਨ ਆਇਆ ਸੀ, ਮੇਰਾ ਖਿਆਲ ਕਿਸੇ ਪੁਲਿਸ ਕਮਿਸ਼ਨਰ ਨੇ ਬਿਆਨ ਦਿੱਤਾ ਸੀ ਵੀ ਉੱਥੇ ਜਿਹੜੀਆਂ ਐਮਰਜੈਂਸੀ ਐਕਟ ਦੀ ਵਰਤੋਂ ਕੀਤੀ ਗਈ ਸੀ, ਧਰਾਵਾਂ ਲਾਈਆਂ ਗਈਆਂ ਸੀ, ਉਹਦੀ ਜ਼ਰੂਰਤ ਨਹੀਂ ਸੀ। ਇਹ ਕਈ ਮਹੀਨੇ ਪਹਿਲਾਂ ਆਇਆ ਸੀ, ਕਈ ਹਫ਼ਤੇ ਪਹਿਲਾਂ ਆਪਾਂ ਡਿਸਕਸ ਕੀਤਾ ਸੀ। ਹੁਣ ਜਿਹੜੀਆਂ ਕੈਨੇਡਾ ਦੀ ਜਿਹੜੀ ਸੀਕਰਟ ਸਰਵਿਸ ਏਜੰਸੀ ਹੈਗੀ ਆ, ਸੀਸੇਸ ਆ, ਜਿਹੜੀ ਸਿਪਾਹੀ ਏਜੰਸੀ ਆ, ਜਿਹੜੀ ਇਹ ਕਹਿ ਲਈਏ ਪੰਜਾਬੀ 'ਚ, ਜਿਹੜੀ ਜਿਹਦੀ ਡਿਊਟੀ ਆ ਵੀ ਕੈਨੇਡਾ ਦੇ ਵਿੱਚ ਕੀ ਕੁਝ ਵਾਪਰ ਰਿਹਾ ਆਲੇ ਦੁਆਲੇ, ਉਹਨੂੰ ਸੁੰਘਦੀ ਫਿਰਦੀ ਆ ਵੀ ਕਿਤੇ ਕੋਈ ਖਤਰਨਾਕ ਵਰਤਾਰਾ ਤਾਂ ਨਹੀਂ ਵਾਪਰ ਰਿਹਾ। ਉਹਨਾਂ ਨੇ ਵੀ ਮਤਲਬ ਇਹ ਹੁਣ ਸਟੇਟਮੈਂਟ ਦਿੱਤੀ ਆ, ਪੂਰੀ ਤਾਂ ਤੁਸੀਂ ਡਿਟੇਲ 'ਚ ਜਾ ਕੇ ਮਤਲਬ ਪੜ੍ਹ ਲਿਓ, ਬਈ ਇਹ ਇਸ ਹੱਦ ਤੱਕ ਪ੍ਰੋਟੈਸਟ ਖਤਰਨਾਕ ਨਹੀਂ ਸੀ ਵੀ ਸਰਕਾਰ ਨੂੰ ਖਤਰਾ ਹੋ ਜਾਂਦਾ ਜਾਂ ਕੋਈ ਵੱਡਾ ਖਤਰਾ ਸੀਗਾ। ਪਹਿਲਾਂ ਕੁਝ ਹਫ਼ਤੇ ਪਹਿਲਾਂ, ਕੁਝ ਮਹੀਨੇ ਪਹਿਲਾਂ, ਮੇਰਾ ਖਿਆਲ RCMP ਦਾ ਕੋਈ ਪੁਲਿਸ ਕਮਿਸ਼ਨਰ ਸੀ, ਉਹਨਾਂ ਦੀ ਸਟੇਟਮੈਂਟ ਸੀ, ਹੁਣ ਇਹ ਸਟੇਟਮੈਂਟ ਆਈ ਹੈ। ਇਹਦਾ ਮਤਲਬ ਕੀ ਨਿਕਲਦਾ? ਮਤਲਬ ਇਹ ਨਿਕਲਦਾ ਵੀ ਪ੍ਰੋਟੈਸਟ ਤੋਂ ਕੋਈ ਖਤਰਾ ਨਹੀਂ ਸੀ ਹੈਗਾ, ਅੰਦਰੂਨੀ ਖਤਰਾ ਨਹੀਂ ਸੀ ਹੈਗਾ। ਦੇਖੋ, ਜੇ ਅੰਦਰੂਨੀ ਖਤਰਾ ਨਹੀਂ ਸੀ ਹੈਗਾ ਤੇ ਐਮਰਜੈਂਸੀ ਜਿਹੜੀਆਂ ਐਮਰਜੈਂਸੀ ਸਟੈਪਸ ਲੈਣੇ ਹੁੰਦੇ ਆ, ਐਕਸਟ੍ਰੀਮ ਸਟੈਪਸ ਲੈਣੇ ਹੁੰਦੇ ਆ, ਉਹ ਨਹੀਂ ਸੀ ਲੈ ਜਾਣੇ ਚਾਹੀਦੇ। ਕਾਨੂੰਨ ਦੀ ਜਿਹੜੀ ਦੁਰਵਰਤੋਂ ਕੀਤੀ ਹੈ ਸਰਕਾਰ ਨੇ, ਦੇਖੋ ਸਾਰਾ ਦਿਨ ਸਰਕਾਰ ਰੌਲਾ ਪਾਉਂਦੀ ਆ ਵੀ ਡੈਮੋਕਰੇਟਿਕ ਸੈਟਅਪ ਆ, ਹਰ ਇੱਕ ਕਿਸੇ ਨੂੰ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੈ। ਪਰ ਉਦੋਂ ਜਿਹੜੀਆਂ ਐਮਰਜੈਂਸੀ ਧਰਾਵਾਂ ਲਾ ਕੇ ਲੋਕਾਂ ਦੇ ਜਿਹੜੇ ਬੋਲਣ ਦੀ ਅਤੇ ਇਕੱਠੇ ਹੋਣ ਦੀ ਆਜ਼ਾਦੀ ਖੋਹੀ ਆ, ਉਹਦੇ ਲਈ ਕੌਣ ਜ਼ਿੰਮੇਵਾਰ ਆ? ਅਤੇ ਜੇ ਸਰਕਾਰਾਂ ਸਾਰੀਆਂ ਹੀ ਐਂ ਕਰਨ ਲੱਗ ਗਈਆਂ ਤਾਂ ਫਿਰ ਤਾਂ ਡੈਮੋਕ੍ਰੇਸੀ ਤਾਂ ਰਹੀ ਨਾ। ਫਿਰ ਅਸੀਂ ਪਹਿਲਾਂ ਗੱਲ ਕਰਦੇ ਹੁੰਦੇ ਹਾਂ ਬਈ ਸਮਾਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸਿਸਟਮਸ ਆਏ ਆ, ਡੈਮੋਕ੍ਰੇਟਿਕ ਸਿਸਟਮ ਹੁਣ ਤੱਕ ਦਾ ਸਭ ਤੋਂ ਵਧੀਆ ਸਿਸਟਮ ਰਿਹਾ, ਇਹਦੇ ਵਿੱਚ ਵਿਗਾੜ ਪੈਦਾ ਹੋ ਗਏ। ਮੈਨੂੰ ਪਤਾ ਜਦੋਂ ਕੁਝ ਕਾਲਰ ਆਉਣਗੇ, ਇੱਕ ਅੱਧਾ ਕਾਲਰ ਜ਼ਰੂਰ ਕਹੂਗਾ ਲਓ ਜੀ ਫਿਰ ਤੁਸੀਂ ਇੰਡੀਆ ਚਲੇ ਜਾਓ ਜੇ ਤੁਹਾਨੂੰ ਚੰਗਾ ਨਹੀਂ ਲੱਗਦਾ। ਇਹ ਮੇਰਾ ਮੁੱਦਾ ਨਹੀਂ ਹੈਗਾ, ਇੰਡੀਆ ਚੰਗਾ, ਕੈਨੇਡਾ ਮਾੜਾ, ਕੈਨੇਡਾ ਚੰਗਾ, ਇੰਡੀਆ ਮਾੜਾ, ਅਮੈਰੀਕਾ ਚੰਗਾ, ਰਸ਼ੀਆ ਚੰਗਾ, ਚਾਈਨਾ ਚੰਗਾ, ਜਰਮਨੀ ਚੰਗਾ, ਇਹ ਮੁੱਦਾ ਨਹੀਂ ਹੈਗਾ। ਮੁੱਦਾ ਇਹ ਹੈਗਾ ਬਈ ਡੈਮੋਕ੍ਰੇਸੀ ਦੇ ਵਿੱਚ ਉਹ ਕਿਸੇ ਵੀ ਦੇਸ਼ ਦੇ ਵਿੱਚ ਆ, ਜਦੋਂ ਸਰਕਾਰਾਂ ਖਾਮ ਖਾ ਐਵੇਂ ਹੀ ਖਤਰਾ ਖੜਾ ਕਰ ਦਿੰਦੀਆਂ, ਕਾਗਜ਼ਾਂ ਦੇ ਵਿੱਚ ਖਤਰਾ ਖੜਾ ਕਰਕੇ ਲੋਕਾਂ ਦੀ ਜਿਹੜੀਆਂ ਬੇਸਿਕ ਰਾਈਟਸ ਨੇ ਉਹਨੂੰ ਖੋਹਦੀਆਂ, ਤਾਂ ਇਹਨੂੰ ਤੁਸੀਂ ਕੀ ਸਮਝਦੇ ਹੋ? ਡਜ਼ਨਟ ਮੈਟਰ ਤੁਸੀਂ ਪ੍ਰੋਟੈਸਟ ਦੇ ਹੱਕ 'ਚ ਹੋਵੋ ਜਾਂ ਨਾ ਹੋਵੋ। ਮੈਂ ਵੀ ਹੱਕ 'ਚ ਨਹੀਂ ਸੀਗਾ, ਮੈਂ ਤੁਹਾਨੂੰ ਓਪਨਲੀ ਦੱਸ ਦਿੰਦਾ, ਮੈਂ ਵੀ ਇਸ ਹੱਦ ਤੱਕ ਪ੍ਰੋਟੈਸਟ ਦੇ ਹੱਕ ਦੇ ਵਿੱਚ ਨਹੀਂ ਸੀ, ਤੁਸੀਂ ਜਾਣਦੇ ਹੋ, ਆਪਾਂ ਰੋਜ਼ ਰੇਡੀਓ 'ਤੇ ਗੱਲਾਂ ਕਰਦੇ ਹਾਂ। ਦੋ ਧਿਰਾਂ ਬਣੀਆਂ ਸਾਡੇ ਸਮਾਜ ਦੇ ਵਿੱਚ, ਦੋ ਧਿਰਾਂ ਬਣੀਆਂ ਹੋਈਆਂ, ਅਜੇ ਵੀ ਬਣੀਆਂ ਹੋਈਆਂ, ਅਜੇ ਵੀ ਗੱਲ ਉਵੇਂ ਚੱਲ ਰਹੀ ਹੈ। ਇੱਕ ਸੀਗੇ ਜਿਹੜੇ ਵੈਕਸੀਨੇਸ਼ਨ ਦੇ ਕੱਟੜ ਵਿਰੋਧੀ ਹੈ, ਉਹ ਕਹਿੰਦੇ ਕਿਸੇ ਵੀ ਸਟੇਜ 'ਤੇ ਵੈਕਸੀਨੇਸ਼ਨ ਹੋਣੀ ਹੋਈ ਨਹੀਂ ਚਾਹੀਦੀ ਕੋਵਿਡ ਦੀ। ਇੱਕ ਹੈ ਜਿਹੜੇ ਕੱਟੜ ਭਗਤ ਨੇ, ਬਈ ਦੁਨੀਆ ਕੁਛ ਮਰਜ਼ੀ ਹੋਈ ਜਾਵੇ, ਸਾਡੇ ਭਾਵੇਂ ਚਿਹਰੇ 'ਤੇ ਆ ਕੇ ਮੱਖੀ ਬੈਠ ਜੇ ਨਾ, ਅਤੇ ਸਰਕਾਰ ਨੇ ਜੇ ਕਿਹਾ ਵੀ ਮੱਖੀ ਬੈਠ ਜੂ ਤਾਂ ਤੁਸੀਂ ਵੈਕਸੀਨ ਲਵਾ ਲੈਣੀ ਹੈ, ਐਂਟੀਫਲਾਈ ਵੈਕਸੀਨ ਤੁਸੀਂ ਲਵਾਉਣੀ ਆ। ਐਡੇ ਵੱਡੇ ਭਗਤ ਨੇ ਵੀ ਜੇ ਛਿੱਕ ਵੀ ਆਉਂਦੀ ਹੈ ਨਾ 5-4 ਦਿਨਾਂ ਬਾਅਦ, ਜੇ ਸਰਕਾਰ ਨੇ ਕਹਿਤਾ, ਕਿਸੇ ਕੰਪਨੀ ਨੇ, ਫਾਰਮਾਸਿਟੀਕਲ ਕੰਪਨੀ ਨੇ ਕਹਿਤਾ ਵੀ ਇਹ ਛਿੱਕ ਜਿਹੜੀ ਜੇ ਤੁਹਾਨੂੰ ਹਰ ਹਫ਼ਤੇ ਇੱਕ ਛਿੱਕ ਆਈ ਜਾਵੇ ਸ਼ਨਿਚਰਵਾਰ ਨੂੰ, ਤਾਂ 10-7 ਸਾਲਾਂ ਬਾਅਦ ਤੁਹਾਡੇ ਦਿਮਾਗ ਦੀਆਂ ਨਾਲੀਆਂ ਫਟ ਜਾਣਗੀਆਂ, ਨਸਾਂ ਫਟ ਜਾਣਗੀਆਂ, ਉਹਨਾਂ ਤੋਂ ਬਚਾਅ ਲਈ ਅੱਜ ਹੀ ਵੈਕਸੀਨ ਲਵਾਉਣੀ ਸ਼ੁਰੂ ਕਰ ਦਿਓ। ਤਾਂ ਬਹੁਤ ਸਾਰੇ 90% ਭਗਤ ਨੇ ਸਰਕਾਰਾਂ ਦੇ ਪ੍ਰਚਾਰ ਦੇ ਆਸਰੇ, ਜਿਹੜੀਆਂ ਫਾਰਮਾਸਟੀਕਲ ਲੁਟੇਰੇ ਬੈਠੇ ਨੇ ਇੱਥੇ, ਉਹਨਾਂ ਦੇ ਪ੍ਰਚਾਰ ਦੇ ਆਸਰੇ ਉਹਨਾਂ ਨੇ ਆਪਦੇ ਬੱਚਿਆਂ ਦੇ ਵੀ ਉਹ ਵੈਕਸੀਨ ਲਵਾਉਣੀ ਸ਼ੁਰੂ ਕਰ ਦੇਣੀ ਆ। ਡਜ਼ਨਟ ਮੈਟਰ ਵੈਕਸੀਨ ਦੇ ਵਿੱਚ ਭਾਵੇਂ ਉਹ ਡਿਸਟਿਲਡ ਵਾਟਰ ਹੀ ਹੋਵੇ, ਉਹਨਾਂ ਨੇ ਲਵਾਉਣੀ ਆ, ਕਿਉਂਕਿ ਇਹੀ ਤਾਂ ਬ੍ਰੇਨ ਵਾਸ਼ਿੰਗ ਹੁੰਦੀ ਆ। ਇਹ ਦੋ ਤਰ੍ਹਾਂ ਦੇ ਗਰੁੱਪ ਸਾਡੇ ਸਮਾਜ 'ਚ ਬਣੇ ਨੇ। ਇੱਕ ਤਾਂ ਬਿਲਕੁਲ ਵਿਰੋਧੀ, ਬਈ ਕਿਸੇ ਵੀ ਹਾਲਤ 'ਚ ਆਪਾਂ ਲਵਾਉਣੀ ਨਹੀਂ। ਦੂਜੇ ਐਡੇ ਵੱਡੇ ਭਗਤ ਵੀ ਸਰਕਾਰਾਂ ਕੁਛ ਵੀ ਕਹਿਣ, ਜੇ ਸਰਕਾਰਾਂ ਉੱਧਰੋਂ ਧੁੱਪ ਚੜ੍ਹੀ ਹੋਈ ਆ, ਸਰਕਾਰਾਂ ਕਹਿ ਦੇਣ ਨਹੀਂ ਜੀ ਨਹੀਂ ਅੱਜ ਤਾਂ ਧੁੱਪ ਚੜ੍ਹ ਗਈ ਅਤੇ ਕੱਲ੍ਹ ਨੂੰ ਧੁੱਪ ਚੜ੍ਹਨੀ ਨਹੀਂ, ਇਸ ਕਰਕੇ ਸ਼ਾਮ ਨੂੰ ਤੁਹਾਨੂੰ ਖਾਸ ਕਿਸਮ ਦਾ ਪਾਠ ਪੂਜਾ ਕਰਨੀ ਪੈਣੀ ਆ, ਜਾਂ ਵਿਗਿਆਨੀ ਨੇ ਕਿਸੇ ਨੇ ਆਹ ਕਿਹਾ, ਜਾਂ ਉਹਨਾਂ ਨੇ ਮੰਨ ਲੈਣਾ, ਆਪਣੇ ਆਪ ਨੂੰ ਵਿਗਿਆਨਕ ਕਹਾਉਂਦੇ ਹੋਇਆਂ ਵੀ ਮੰਨ ਲੈਣਾ। ਇਹ ਦੋ ਧਿਰਾਂ ਬਣੀਆਂ ਹੋਈਆਂ ਸੀ। ਆਪਾਂ ਬੜੀ ਗੰਭੀਰ ਡਿਸਕਸ਼ਨ ਕਰਦੇ ਰਹੇ ਹਾਂ ਵੀ ਅਸੀਂ ਦੋਨਾਂ ਧਿਰਾਂ ਦੇ ਖਿਲਾਫ਼ ਹਾਂ ਜੀ। ਜਿੱਥੇ ਵਿਗਿਆਨੀ ਕੋਈ ਸਾਡੇ ਸਾਹਮਣੇ ਤੱਥ ਪਏ ਨੇ, ਵਿਗਿਆਨਕ ਤੱਥ ਕੀ ਕਹਿੰਦੇ ਨੇ, ਡਾਟਾ ਬੇਸਡ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਗੈਦਰ ਕਰਕੇ, ਉਹਦਾ ਅਨੈਲਿਸਿਸ ਕਰਕੇ, ਠੀਕ ਆ ਮਾੜਾ ਮੋਟਾ ਕਿਤੇ ਫਰਕ ਹੋ ਸਕਦਾ, ਉਹਦਾ ਅਨੈਲਿਸਿਸ ਕਰਕੇ ਜਿਹੜੇ ਮਾਹਰ ਲੋਕ ਆ ਡਿਸਾਈਡ ਕਰਨ, ਅਤੇ ਜਿਹੜਾ ਕੁਛ ਡਿਸਾਈਡ ਕਰਦੇ ਨੇ ਉਹ ਪਰਖਿਆ ਅਤੇ ਪੜਤਾਲਿਆ ਜਾ ਸਕੇ, ਵਾਰ ਵਾਰ ਤਰਕ ਦੀ ਕਸਵੱਟੀ 'ਤੇ ਉਹ ਪਰਖਿਆ ਜਾ ਸਕੇ, ਅਤੇ ਫਿਰ ਮੰਨ ਲਓ, ਫਿਰ ਉਹ ਜਿਹੜੀ ਗੱਲ ਮੰਨ ਲੈਣੀ ਚਾਹੀਦੀ ਆ। ਐਵੇਂ ਵਿਰੋਧ ਵੀ ਨਹੀਂ ਕਰਨਾ ਚਾਹੀਦਾ ਅਤੇ ਹੱਥ ਜੋੜ ਕੇ ਹਰ ਗੱਲ ਮੰਨਣੀ ਵੀ ਨਹੀਂ ਚਾਹੀਦੀ। ਇਸ ਕਰਕੇ ਆਪਾਂ ਆਪਣੇ ਪ੍ਰੋਗਰਾਮ 'ਤੇ ਵਾਰ ਵਾਰ ਗੱਲ ਕਰਦੇ ਰਹੇ ਹਾਂ ਵੀ ਇੱਕ ਤੀਜੀ ਧਿਰ ਵੀ ਹੈਗੀ ਆ, ਇਹ ਜਿਹਨੂੰ ਅਸੀਂ ਠੀਕ ਸਮਝਦੇ ਹਾਂ ਵੀ ਜਦੋਂ ਵੈਕਸੀਨੇਸ਼ਨ ਕੋਈ ਇਨਫੈਕਸ਼ੀਅਸ ਡਿਜ਼ੀਜ਼ ਇਸ ਸਟੇਜ 'ਤੇ ਪਹੁੰਚ ਜਾਂਦੀ ਆ ਵੀ ਵੈਕਸੀਨੇਸ਼ਨ ਦੀ ਲੋੜ ਹੈਗੀ ਆ, ਉਦੋਂ ਵੈਕਸੀਨੇਸ਼ਨ ਕਰੋ। ਵੈਕਸੀਨੇਸ਼ਨ ਨੇ ਪਿਛਲੀ ਸਦੀ 'ਚ ਬਹੁਤ ਮਨੁੱਖੀ ਜਾਨਾਂ ਬਚਾਈਆਂ ਨੇ, ਕਰੋੜਾਂ ਕਰੋੜ ਲੋਕਾਂ ਨੂੰ ਬਚਾਇਆ, ਹਰੇਕ ਦੇ ਮੋਢੇ 'ਤੇ ਲੋਦੇ ਲੱਗੇ ਹੋਏ ਆ, ਹਰੇਕ ਨੇ ਵੈਕਸੀਨ ਲਵਾਈ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਵੈਕਸੀਨ ਦੇ ਨਾਂ ਦੇ ਥੱਲੇ ਤੁਸੀਂ ਕੂੜ ਕਬਾੜ ਜਿਹੜਾ ਸਾਡੇ ਮੋਢਿਆਂ ਦੇ ਰਾਹੀਂ ਸਾਡੇ ਅੰਦਰ ਭਰੀ ਜਾਓ, ਅਤੇ ਜਿੱਥੇ ਸਾਡੀ ਨੈਚੁਰਲ ਇਮਿਊਨਿਟੀ ਕੰਮ ਕਰ ਰਹੀ ਹੈ ਜਾਂ ਕੰਮ ਕਰਨਾ ਚਾਹੀਦਾ, ਉੱਥੇ ਤੁਸੀਂ ਐਵੇਂ ਹੀ ਵੈਕਸੀਨਾਂ ਲਾਈ ਜਾਓ। 12-12 ਸਾਲ ਦੇ ਬੱਚਿਆਂ ਦੇ, 10-10 ਸਾਲ ਦੇ ਬੱਚਿਆਂ ਦੇ ਵੈਕਸੀਨਾਂ ਤੁਸੀਂ ਲਾਈ ਜਾਓ, ਅਤੇ ਅਲਟੀਮੇਟਲੀ ਇਹਦੇ ਇੰਨੀਆਂ ਵੈਕਸੀਨਸ ਲੱਗਣ ਜਿਨ੍ਹਾਂ ਦੇ ਅਜੇ ਫਿਊਚਰ ਦੇ ਵਿੱਚ ਕੀ ਇੰਪਲੀਕੇਸ਼ਨਸ ਹੋਣਗੀਆਂ, ਕੀ ਪ੍ਰੋਬਲਮ ਹੋਣਗੀਆਂ ਜਿਹੜੀਆਂ ਅਸੀਂ ਸਟੱਡੀ ਨਹੀਂ ਕੀਤੀਆਂ, ਤਾਂ ਇਹ ਕਿਸੇ ਹੱਦ ਤੱਕ ਖਤਰਨਾਕ ਹੋ ਸਕਦੀਆਂ। ਤੌਖਲਾ ਫਿਕਰ ਆ, ਇਹ ਹੋ ਸਕਦਾ ਇਹ ਫਿਕਰ ਐਵੇਂ ਹੀ ਹੋਵੇ, ਸਟੱਡੀ ਤਾਂ ਕਰ ਲੈਣਾ ਚਾਹੀਦਾ, ਮਾਹਰ ਨੇ ਜਿਹੜੇ ਉਹਨਾਂ ਨੂੰ ਸਿਰ ਜੋੜ ਕੇ ਤਾਂ ਬੈਠਣਾ ਚਾਹੀਦਾ। ਜਿਹੜੀ ਕੈਟਾਗਰਾਈਜੇਸ਼ਨ ਕਰ ਦਿੱਤੀ ਜਾਂਦੀ ਹੈ ਵੀ ਜਿਹੜਾ ਬੰਦਾ ਕਿੰਤੂ ਪਰੰਤੂ ਕਰਦਾ ਉਹਨੂੰ ਤੁਸੀਂ ਛਾਂਗ ਦਿਓ, ਉਹਨੂੰ ਫਾਇਰ ਕਰ ਦਿਓ, ਉਹਨੂੰ ਪਾਸੇ ਕਰ ਦਿਓ, ਉਹਦੀ ਰਾਇ ਨਹੀਂ ਮੰਨਣੀ, ਜਿਵੇਂ ਬਹੁ ਗਿਣਤੀ ਕਰੀ ਜਾਂਦੀ ਉਵੇਂ ਕਰਨਾ, ਇਹ ਸਿਸਟਮ ਠੀਕ ਨਹੀਂ ਹੈਗਾ, ਦੁਨੀਆ ਭਰ ਦੇ ਵਿੱਚ ਠੀਕ ਨਹੀਂ ਹੈਗਾ ਇਹ ਸਿਸਟਮ। ਇਹ ਜਿਹੜੀ ਤੀਜੀ ਧਿਰ ਆ ਇਹਦੀ ਕਦੇ ਗੱਲ ਨਹੀਂ ਹੁੰਦੀ ਗੀ। ਅੱਜ ਇਹ ਗੱਲ ਜਿਹੜੀ ਉਹਨਾਂ ਨੇ ਸਾਬਤ ਕੀਤੀ ਵੀ ਇੱਕ ਤਾਂ ਐਮਰਜੈਂਸੀ ਜਿਹੜੀਆਂ ਧਰਾਵਾਂ ਸਰਕਾਰ ਨੇ ਲਾਈਆਂ, ਐਮਰਜੈਂਸੀ ਐਕਟ ਦੀ ਦੁਰਵਰਤੋਂ ਕੀਤੀ ਆ, ਰਿਜ਼ਲਟ ਨਿਕਲਦਾ ਵੀ ਉਹ ਦੁਰਵਰਤੋਂ ਕੀਤੀ ਆ, ਜਿਹੜੀ ਗਲਤ ਕੀਤੀ ਆ, ਹਾਲਾਂਕਿ ਸਰਕਾਰ ਤਾਂ ਡਿਫੈਂਡ ਹੀ ਕਰੂਗੀ, ਠੀਕ ਠਹਿਰਾਊਗੀ। ਅਤੇ ਦੂਜੀ ਗੱਲ ਫਿਰ ਆਪਾਂ ਜੇ ਪ੍ਰੋਸੈਸ ਨਹੀਂ ਆਈਏ, ਬਈ ਠੀਕ ਹੈ ਪਹਿਲੀਆਂ ਵੈਕਸੀਨ 2 ਲਵਾ ਲਈਆਂ, 3 ਲਵਾ ਲਈਆਂ, ਪਰ ਮੈਂ ਤਾਂ ਅਜੇ ਵੀ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਤਾਂ ਅਜੇ ਵੀ ਲੱਗਦਾ ਜਿਹੜੇ 3-3, 4-4 ਲੋਕ ਲਵਾਈ ਜਾਂਦੇ ਆ, ਜੇ ਸਰਕਾਰ ਹਦਾਇਤ ਕਰਦੀ ਹੈ, ਭਾਈ ਡਾਕਟਰ ਹਦਾਇਤ ਕਰਦੇ ਆ, ਲਵਾ ਲੈਣੀ ਚਾਹੀਦੀ ਹੈ। ਪਰ ਓਬਜ਼ਰਵ ਕੀ ਕਰ ਰਹੇ ਹਾਂ, ਓਬਜ਼ਰਵ ਕਰ ਰਹੇ ਹਾਂ ਜਿਹੜਾ ਇਹ ਨਵੇਂ ਤੋਂ ਨਵੇਂ ਵੇਰੀਐਂਟ ਆ ਰਹੇ ਨੇ, ਭਾਵੇਂ ਉਹ ਖਤਰਨਾਕ ਨਹੀਂ ਵੀ, ਉਹਦੇ ਖਿਲਾਫ ਵੀ ਵੈਕਸੀਨ ਲਾਈਆਂ ਜਾਂਦੀਆਂ, ਤੇ ਉਹ ਵੈਕਸੀਨ ਲਾਈਆਂ ਜਾਂਦੀਆਂ ਨਾਲ ਹੀ ਬੁਖਾਰ ਹੋ ਜਾਂਦਾ ਬੰਦੇ ਨੂੰ। ਜਦੋਂ ਬੰਦੇ ਨੂੰ ਵੈਕਸੀਨ ਲਾ ਕੇ ਬੁਖਾਰ ਹੋ ਜਾਂਦਾ, ਬੂਸਟਰ ਡੋਜ਼ ਲਵਾ ਕੇ ਬੁਖਾਰ ਹੋ ਜਾਂਦਾ, 3 ਕੁ ਦਿਨ ਰਹਿੰਦਾ, ਤੇ ਜਿਹਨੇ ਨਹੀਂ ਲਵਾਈ ਉਹਨੂੰ ਨਹੀਂ ਹੁੰਦਾ, ਜਾਂ ਜਿਹਨੇ ਨਹੀਂ ਲਵਾਈ ਉਹਨੂੰ ਵੀ ਹੋ ਜਾਂਦਾ, ਤੇ ਜਿਹਨੇ ਬੂਸਟਰ ਡੋਜ਼ ਲਵਾਈ ਆ ਉਹਨੂੰ ਵੀ ਹੋ ਜਾਂਦਾ। ਫਰਕ ਤਾਂ ਕੋਈ ਹੈ ਨੀਗਾ, ਜੇ ਫਰਕ ਨਹੀਂ ਤਾਂ ਫਿਰ ਕਿਉਂ ਲਵਾਈ ਜਾਂਦੀ ਆ। ਅੱਛਾ, ਫਿਰ ਇੱਕ ਦਲੀਲ ਦਿੱਤੀ ਜਾਂਦੀ ਆ, ਬਈ ਜੇ ਬੂਸਟਰ ਡੋਜ਼ ਲਵਾ ਲਈ ਨਾ, ਉਹਨੂੰ ਜਿਹੜਾ ਬੁਖਾਰ ਚੜਿਆ ਉਹ ਓਨਾ ਖਤਰਨਾਕ ਨਹੀਂ। ਇਹ ਭਲਾ ਕੀ ਨੇ, ਕਿੱਥੋਂ ਮੈਜ਼ਰ ਕੀਤਾ ਜਾਂਦਾ ਵੀ ਓਨਾ ਖਤਰਨਾਕ ਹੈ ਜਾਂ ਨਹੀਂ ਹੈ? ਤੁਸੀਂ ਹਰ ਰੋਜ਼ ਫੇਸਬੁੱਕ ਚੱਕ ਕੇ ਦੇਖ ਲਓ, ਸਾਡੇ ਸਾਰੇ ਬਹੁਤੇ ਦੋਸਤ ਨੇ ਜਦੋਂ ਹੀ ਉਹ ਵੈਕਸੀਨ ਲਵਾ ਕੇ ਆਉਂਦੇ ਆ, ਜਦੋਂ ਬੂਸਟਰ ਡੋਜ਼ ਲਵਾ ਕੇ ਆਉਂਦੇ ਆ, ਅਗਲੇ ਦਿਨ ਨੱਕ ਸਣਕਣਾ ਸ਼ੁਰੂ ਕਰ ਦਿੰਦੇ ਆ, 3 ਕੁ ਦਿਨ ਬੁਖਾਰ ਚੜ ਜਾਂਦਾ, 4 ਕੁ ਦਿਨ ਬੁਖਾਰ ਰਹਿੰਦਾ, ਫਿਰ ਉਹ ਫੇਸਬੁੱਕ ਦੇ ਉੱਤੇ ਪੋਸਟਾਂ ਪਾਉਂਦੇ ਆ, ਮੈਂ ਜੀ ਬੂਸਟਰ ਡੋਜ਼ ਲਵਾਈ ਸੀ, ਹੁਣ 3 ਕੁ ਦਿਨ ਮੈਨੂੰ ਬੁਖਾਰ ਚੜਿਆ ਹੋਇਆ। ਅੱਛਾ, ਜਿਹਨੇ ਨਹੀਂ ਲਵਾਈ ਉਹਨੂੰ ਵੀ ਚੜਿਆ ਹੋਇਆ, ਉਹਨੂੰ ਵੀ ਉਨਾ ਕੀ ਬੁਖਾਰ ਚੜਿਆ ਹੋਇਆ? ਕਿੱਥੋਂ ਮੈਜ਼ਰ ਕਰੀਏ? ਜੇ ਕੋਈ ਮੇਰੀ ਗੱਲ ਕੋਈ ਸਿਹਤ ਦੇ ਨਾਲ ਮਾਹਰ ਸੱਜਣ ਸੁਣ ਰਿਹਾ, ਸਾਡੇ ਸ਼ੰਕੇ ਦੂਰ ਕਰ ਦਿਓ ਦੋਸਤੋ। ਇੱਕ ਕੀ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ, ਵੀ ਇੰਨੀਆਂ ਬੂਸਟਰ ਡੋਜ਼ ਲੱਗ ਰਹੀਆਂ, ਇੰਨੀਆਂ ਬੂਸਟਰ ਡੋਜ਼ ਲੱਗ ਰਹੀਆਂ, ਅਸੀਂ ਵੀ ਐਡ ਦਿੰਦੇ ਹਾਂ ਬੂਸਟਰ ਡੋਜ਼ ਲਵਾਓ, ਇਹ ਜੀ ਗੱਲ ਨਹੀਂ, ਮਤਲਬ ਜਿਹੜਾ ਸਾਨੂੰ ਹਦਾਇਤ ਹੁੰਦੀ ਹੈ ਅਸੀਂ ਵੀ ਕਰਦੇ ਹਾਂ, ਪਰ ਕੇ ਤਾਂ ਦੇਖੀਏ ਵੀ ਬੂਸਟਰ ਡੋਜ਼ ਕੰਮ ਕਰਦੀਆਂ ਵੀ ਕਿ ਨਹੀਂ ਕਰਦੀਆਂ, ਸਰਕਾਰੀ ਖਜ਼ਾਨੇ ਨੂੰ ਕਿਤੇ ਚੂਨਾ ਤਾਂ ਨਹੀਂ ਲਾਈ ਜਾਂਦੇ ਐਵੇਂ? ਬਹੁਤ ਬਹੁਤ ਸਾਰੇ ਥਾਵਾਂ 'ਤੇ ਅਮੈਰੀਕਾ ਦੇ ਵਿੱਚੋਂ ਇਹ ਵੀ ਖਬਰਾਂ। ਅੱਛਾ, ਫਿਰ ਲੋਕ ਉਦਾਹਰਣਾਂ ਦਿੰਦੇ ਨੇ, ਕਹਿੰਦੇ ਜੀ ਤੁਸੀਂ ਕਹਿੰਦੇ ਦੇਖਦੇ ਨਹੀਂ ਇੰਨੇ ਕੋਵਿਡ ਨਾਲ ਲੋਕ ਮਰ ਗਏ, ਲਾਸ਼ਾਂ ਦੀਆਂ ਲਾਸ਼ਾਂ ਪਈਆਂ ਸੀ, ਆਏ ਸੀ। ਉਹ ਦੇਖਦੇ ਹਾਂ ਦੋਸਤੋ, ਸਾਰਾ ਕੁਛ ਦੇਖਿਆ, ਜਿਹੜਾ ਕੁਛ ਤੁਸੀਂ ਟੀਵੀ 'ਤੇ ਦੇਖਿਆ ਅਸੀਂ ਵੀ ਦੇਖਦੇ ਹਾਂ, ਪਰ ਇਹ ਕਿਹਨੇ ਸਿੱਟਾ ਕੱਢ ਲਿਆ ਵੀ ਸਾਰੇ ਲੋਕ ਉਦੋਂ ਕੋਵਿਡ ਨਾਲ ਹੀ ਮਰੇ ਸੀ? ਹੁਣੇ ਸਿੱਟੇ ਬਾਹਰ ਆਉਣ ਲੱਗੇ ਨੇ ਵੀ ਹੋਰ ਬਿਮਾਰੀਆਂ ਨਾਲ ਵੀ ਲੋਕ ਮਰੇ ਸੀ, ਪਰ ਉਹ ਕੋਵਿਡ ਦੇ ਖਾਤੇ 'ਚ ਪਾ ਦਿੱਤੇ ਗਏ। ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ ਵੀ ਅਜੇ ਤਾਂ ਕੋਵਿਡ ਹੀ ਆਇਆ ਸੀ, ਇਹ 2 ਸਾਲ ਬਾਅਦ ਅਸੀਂ ਭੁੱਲ ਭੱਲ ਗਏ ਹਾਂ, ਪਰ ਇਹੋ ਜਿਹੀ ਮਹਾਂਮਾਰੀ ਕਦੋਂ ਵੀ ਆ ਸਕਦੀ ਹੈ ਇਹੋ ਜਿਹੀ ਮਹਾਂਮਾਰੀ, ਅਤੇ ਜਿੰਨੇ ਵੱਡੇ ਪੱਧਰ ਦੇ ਉੱਤੇ ਦਵਾਈਆਂ ਦੀ ਮਤਲਬ ਵਰਤੋਂ ਹੋ ਰਹੀ ਆ, ਉਹ ਕੁਝ ਸੱਜਣ, ਕੁਝ ਜਿਹੜੇ ਮਾਹਰ ਨੇ, ਹੋ ਸਕਦਾ ਉਹਨਾਂ ਦਾ ਵਿਚਾਰ ਠੀਕ ਨਾ ਹੋਵੇ, ਉਹ ਫਿਕਰ ਜਤਾ ਰਹੇ ਆ ਵੀ ਇੰਨੇ ਵੱਡੇ ਲੈਵਲ 'ਤੇ ਖਾਸ ਕਰਕੇ ਬਈ ਤੁਸੀਂ ਜ਼ੁਕਾਮ ਛੋਟੇ ਮੋਟੇ ਫਲੂ ਦੀ ਵੀ ਵੈਕਸੀਨ ਲਾਉਣ ਲੱਗ ਗਏ ਵੀ ਇਹ ਹੌਲੀ 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 ਇਮਿਊਨ ਸਿਸਟਮ ਨਾ ਕੰਪਰੋਮਾਈਜ਼ ਹੁੰਦਾ ਜਾਣਾ ਅਗਲੀਆਂ ਜਨਰੇਸ਼ਨ ਦੇ ਵਿੱਚ। ਸਰਕਾਰਾਂ ਨੂੰ ਹੋਰ ਪਾਸੇ ਧਿਆਨ ਜ਼ਿਆਦਾ ਦੇਣਾ ਚਾਹੀਦਾ, ਇੱਧਰ ਵੀ ਦੇਣਾ ਚਾਹੀਦਾ, ਪਰ ਇੰਨਾ ਨਹੀਂ ਬਈ ਮਤਲਬ ਜਿਹੜੀਆਂ ਕੰਪਨੀਆਂ ਇੰਨਾ ਥੱਲੇ ਲੱਗ ਕੇ ਉਹਨਾਂ ਦਾ ਸਮਾਨ ਆ ਜਿਹੜਾ ਵੇਚੀ ਜਾਓ, ਲੋਕਾਂ ਦੀ ਗੱਲ ਹੀ ਨਾ ਸੁਣੋ। ਮੈਂ ਕਈ ਥਾਈਂ ਦੇਖਦਾ, ਕਈ ਉਹਨਾਂ ਡਾਕਟਰਾਂ ਨੂੰ ਵੀ ਫਾਇਰ ਕਰ ਦਿੱਤਾ ਜਾਂਦਾ ਜਿਨ੍ਹਾਂ ਨੇ ਕਿਤੇ ਮਾੜੀ ਜਿਹੀ ਆਵਾਜ਼ ਆ ਜਿਹੜੀ ਚੱਕੀ ਹੋਵੇ ਨਾ, ਖਬਰਾਂ ਪੜ੍ਹਦੇ ਹਾਂ ਅਲੱਗ ਅਲੱਗ ਦੇਸ਼ਾਂ ਦੇ ਵਿੱਚ, ਅਤੇ ਇਹ ਰੁਝਾਨ ਨਾ ਬਹੁਤਾ ਠੀਕ ਨਹੀਂ ਹੈਗਾ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ, ਖਾਸ ਕਰਕੇ ਜਿਹੜੇ ਜਿੱਥੇ ਵੀ ਕਿਤੇ ਕੋਈ ਪ੍ਰੋਟੈਸਟ ਹੁੰਦਾ, ਡਜ਼ਨਟ ਮੈਟਰ, ਪ੍ਰੋਟੈਸਟ ਦੇ ਵਿੱਚ ਲੋਕ ਭਾਵੇਂ ਠੀਕ ਗੱਲ 'ਤੇ ਪ੍ਰੋਟੈਸਟ ਕਰ ਰਹੇ ਆ, ਭਾਵੇਂ ਗਲਤ ਗੱਲ 'ਤੇ ਪ੍ਰੋਟੈਸਟ ਕਰ ਰਹੇ ਆ, ਸਰਕਾਰ ਕਾਹਦੀ ਹੋਈ ਜੇ ਲੋਕ ਗਲਤ ਗੱਲ 'ਤੇ ਪ੍ਰੋਟੈਸਟ ਕਰ ਰਹੇ ਆ? ਉਹ ਕਾਹਦੀ ਸਰਕਾਰ ਹੋਈ ਜੇ ਲੋਕਾਂ ਨੂੰ ਉਹ ਕਨਵਿੰਸ ਹੀ ਨਾ ਕਰਾ ਸਕੀ, ਇੰਨੇ ਮੀਡੀਆ ਦੇ ਸਾਧਨ ਹੋਣ ਦੇ ਬਾਵਜੂਦ ਵੀ ਤੁਸੀਂ ਗਲਤ ਗੱਲ ਕਰ ਰਹੇ ਹੋ, ਤੁਸੀਂ ਗਲਤ ਸੋਚ ਰਹੇ ਹੋ? ਸਰਕਾਰ ਦੀ ਡਿਊਟੀ ਬਣਦੀ ਆ ਜੇ ਲੋਕਾਂ ਦੇ ਦਿਮਾਗ ਦੇ ਵਿੱਚ ਕੋਈ ਗਲਤ ਫਹਿਮੀ ਆ, ਲੋਕ ਠੀਕ ਨਹੀਂ ਸੋਚ ਰਹੇ, ਲੋਕ ਇਕੱਠੇ ਹੋ ਕੇ ਲੋਕਾਂ ਨੂੰ ਫਿਕਰ ਪਿਆ ਹੋਇਆ, ਸਰਕਾਰ ਦੀ ਡਿਊਟੀ ਬਣਦੀ ਆ ਵੀ ਉਹਨੂੰ ਕਲੈਰੀਫਾਈ ਕਰੇ, ਨਾ ਕਿ ਐਮਰਜੈਂਸੀ ਐਕਟ ਦੀਆਂ ਵੱਖੋ ਵੱਖਰੀਆਂ ਧਰਾਵਾਂ ਲਾ ਕੇ ਉਹਨਾਂ ਨੂੰ ਡਰਾਏ ਵੀ ਅਸੀਂ ਤਾਂ ਚੱਕ ਦਿਆਂਗੇ ਫੱਟੇ, ਤੁਹਾਨੂੰ ਚਾਰਜ ਕਰ ਦਿਆਂਗੇ, ਤੁਹਾਨੂੰ ਅੰਦਰ ਕਰ ਦਿਆਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਦੇਖੋ ਉਹ ਪ੍ਰੋਟੈਸਟ ਦੇ ਵੀ ਜਿਹੜੇ ਲੀਡਰ ਸੀ, ਅਸੀਂ ਉਹਨਾਂ ਨਾਲ ਸਹਿਮਤ ਨਹੀਂ, ਅਸਹਿਮਤ ਹਾਂ, 100% ਅਸਹਿਮਤ ਹਾਂ, ਪਰ ਇਹਦਾ ਮਤਲਬ ਇਹ ਥੋੜ੍ਹਾ ਹੁੰਦਾ ਵੀ ਤੁਸੀਂ ਉਹ ਜਿਹੜੇ ਉੱਥੇ ਲੀਡਰ ਸੀਗੇ ਤੁਸੀਂ ਉਹਨਾਂ ਨੂੰ ਮਤਲਬ ਜ਼ਲੀਲ ਕਰੋ, ਤੁਸੀਂ ਵਾਰ ਵਾਰ ਮਤਲਬ ਉਹਨਾਂ ਨੂੰ ਤੰਗ ਕਰੋ, ਇਹ ਵੀ ਗੱਲ ਗਲਤ ਆ, ਇਹ ਵੀ ਨਜ਼ਰੀਆ ਜਿਹੜਾ ਉਹ ਗਲਤ ਹੈਗਾ, ਬੇਹੱਦ ਗਲਤ ਹੈਗਾ। ਅੱਛਾ, ਫਿਰ ਤੁਸੀਂ ਐਵੇਂ ਹੀ ਕੈਨੇਡੀਅਨਜ਼ ਨੂੰ ਫੰਡਸ ਦੇ ਰਹੇ ਆ, ਤੁਸੀਂ ਉਹਨਾਂ ਦੇ ਖਾਤੇ ਜਾਮ ਕਰ ਦਿਓ ਜਾ ਕੇ, ਇਹ ਕਿੱਥੋਂ ਦੀ ਸਿਆਣਪ ਹੋਈ? ਇੱਕ ਕੈਨੇਡੀਅਨ ਬੰਦਾ ਦੂਜੇ ਕੈਨੇਡੀਅਨ ਬੰਦੇ ਨੂੰ ਫੰਡ ਦੇ ਰਿਹਾ ਕਿਸੇ ਪਰਪਜ਼ ਵਾਸਤੇ, ਪੀਸਫੁਲ ਪਰਪਜ਼ ਵਾਸਤੇ, ਮੈਂ ਕਿਉਂ ਪ੍ਰੋਟੈਸਟ ਵਾਸਤੇ ਹੀ ਦੇ ਰਿਹਾ, ਗੈਦਰਿੰਗ ਹੋ ਰਹੀ ਆ, ਤੁਸੀਂ ਉਹ ਖਾਤੇ ਹੀ ਚੱਕ ਕੇ ਜਾਮ ਕਰ ਦਿਓ? ਇਹ ਤਾਂ ਬੇਸਿਕ ਰਾਈਟਸ ਦੀ ਉਲੰਘਣਾ ਹੈ। ਮੈਨੂੰ ਸਮਝ ਨਹੀਂ ਲੱਗਦੀ ਵੀ ਸਾਡੇ ਜਿਹੜੇ ਚੁਣੇ ਹੋਏ ਨੁਮਿੰਦੇ ਨੇ ਐਡੇ ਘੁੱਗੂ ਬਣ ਕੇ ਕਿਉਂ ਬੈਠ ਜਾਂਦੇ ਨੇ ਪਾਰਲੀਮੈਂਟ ਦੇ ਵਿੱਚ, ਜਿਹੜਾ ਕੁਛ ਲੀਡਰ ਨੇ ਕਹਿਤਾ ਉਹ ਹਾਂ 'ਚ ਹਾਂ ਮਿਲਾਉਂਦੇ ਨੇ ਹਰ ਇੱਕ ਗੱਲ ਦੇ ਵਿੱਚ। ਉਹ ਜਿਹੜੇ ਫੰਡਸ ਵੀ ਆਏ ਕੈਨੇਡੀਅਨ ਅਕਾਊਂਟ 'ਚੋਂ ਕੈਨੇਡੀਅਨ ਅਕਾਊਂਟ ਦੇ ਵਿੱਚ ਆਏ, ਉਹ ਫੰਡ ਦੇ ਨਾਲ ਕਿਹੜਾ ਕਿਸੇ ਨੇ ਡਰੱਗ ਖਰੀਦੀ ਆ ਤੇ ਡਰੱਗ ਜਿਹੜੀ ਵਰਤੋਂ ਹੋਈ ਆ, ਜਿੱਥੇ ਡਰੱਗਸ ਖਰੀਦੀਆਂ ਤੇ ਵਰਤੀਆਂ ਜਾਂਦੀਆਂ ਉੱਥੇ ਤਾਂ ਚੁੱਪ ਕਰਕੇ ਬੈਠੇ ਰਹਿੰਦੇ ਨੇ, ਉਹਨਾਂ ਦੇ ਖਿਲਾਫ਼ ਤਾਂ ਸਖ਼ਤ ਕਾਰਵਾਈ ਹੁੰਦੀ ਨਹੀਂ। ਜਿੱਥੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਇਹ ਚਲੋ ਮੈਂ ਡਰੱਗਸ ਵਾਲੇ ਕੇਸ ਤੋਂ ਪਾਸੇ ਆਉਣਾ, ਪੀਲ ਦੇ ਵਿੱਚ, ਬਰੈਂਪਟਨ ਦੇ ਵਿੱਚ, ਮਿਸੀਸਾਗਾ ਦੇ ਵਿੱਚ ਕਿੰਨਾ ਕੁਛ ਤੁਸੀਂ, ਕਿੰਨੇ ਕ੍ਰਿਮੀਨਲ ਬੈਠੇ ਨੇ ਲੋਕ, ਹਰ ਰੋਜ਼ ਕਾਰਾਂ ਚੋਰੀ ਹੁੰਦੀਆਂ। ਆਹ ਹੁਣ ਤਾਂ ਹਾਲਾਤ ਇਹ ਆ ਗਏ ਜੀ, ਚੋਰੀ ਕਰਨ ਵਾਲੇ 8-8, 10-10 ਬੰਦੇ ਹੁੰਦੇ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ, ਉਹ ਈਵਨ ਥੌੜੀਆਂ ਤੱਕ ਹੁੰਦੀਆਂ ਨੇ, ਉਹ ਜੀ ਕੀ ਪਤਾ ਜਾਂਦੇ ਆਉਂਦੇ ਬੰਦੇ ਦੇ ਸਿਰ 'ਚ ਥੌੜੀ ਮਾਰ ਦੇਣ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਅਤੇ ਜੇ ਲੋਕ ਪੀਸਫੁਲ ਪਰਪਜ਼ ਲਈ ਇਕੱਠੇ ਹੋ ਕੇ ਆਪਣੇ ਵਿਚਾਰ ਵਿਅਕਤ ਕਰ ਰਹੇ ਨੇ, ਉਹਨਾਂ ਨੂੰ ਸਰਕਾਰ ਕਹਿੰਦੀ ਹੈ ਜੀ ਤੁਸੀਂ ਗਲਤ ਕਰ ਰਹੇ ਹੋ। ਕਿਉਂ ਗਲਤ ਕਰ ਰਹੇ ਹੋ? ਜੇ ਗਲਤ ਵੀ ਕਰਦੇ ਹੋਣ ਤਾਂ ਫਿਰ ਵੀ ਕੀ ਗੱਲ ਆ? ਉਹ ਲੋਕ ਇਕੱਠੇ ਨਹੀਂ ਹੁੰਦੇ? ਥਾਂ ਥਾਂ ਲੋਕ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੁੰਦੇ ਨੇ। ਜੇ ਉਹਨਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ, ਮੈਂ ਵਾਰ ਵਾਰ ਕਹਿੰਦਾ ਵੀ ਮੈਂ ਨਹੀਂ ਸਹਿਮਤ ਸੀ, ਪਰ ਡੈਮੋਕ੍ਰੇਸੀ ਦੀ ਇਹੀ ਬਿਊਟੀ ਹੈ ਵੀ ਤੁਸੀਂ ਭਾਵੇਂ ਸਹਿਮਤ ਹੋਵੋ ਜਾਂ ਨਾ ਸਹਿਮਤ ਹੋਵੋ, ਪਰ ਤੁਸੀਂ ਲੋਕਾਂ ਦੇ ਇਕੱਠੇ ਹੋਣ 'ਤੇ, ਲੋਕਾਂ ਦੇ ਪੀਸਫੁਲ ਤਰੀਕੇ ਦੇ ਨਾਲ ਵਿਚਾਰ ਵਿਅਕਤ ਕਰਨ ਦੇ ਉੱਤੇ ਪਾਬੰਦੀ ਨਹੀਂ ਲਾ ਸਕਦੇ, ਤੁਸੀਂ ਲੋਕਾਂ ਦੇ ਰਾਈਟ ਨਹੀਂ ਖੋ ਸਕਦੇ ਗੇ। ਜੇ ਤੁਸੀਂ ਲੋਕਾਂ ਦਾ ਰਾਈਟ ਖੋਇਆ, ਇਹ ਤੁਹਾਨੂੰ ਕਿਤੇ ਨਾ ਕਿਤੇ ਖਮਿਆਜ਼ਾ ਭੁਗਤਣਾ ਪੈਣਾ ਕਿਤੇ ਨਾ ਕਿਤੇ ਖਮਿਆਜ਼ਾ। ਇਹ ਕਿੱਥੇ ਭੁਗਤਣਾ ਪੈਣਾ? ਹੁਣ ਆਪਾਂ ਲੋਕਾਂ ਵਾਲੇ ਪਾਸੇ ਆਉਂਦੇ ਹਾਂ, ਮੇਰਾ ਖਿਆਲ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਆਪਾਂ ਲੋਕਾਂ ਵਾਲੇ ਪਾਸੇ ਆਵਾਂਗੇ। ਇੱਕ ਕਾਲਰ ਵੀ ਸਾਡੇ ਨਾਲ ਨੇ, ਅੱਗੇ ਸਮਾਜ ਦੇ ਹਾਲਾਤ ਕੀ ਹੋ ਰਹੇ ਨੇ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਆਪਾਂ ਛੋਟੀ ਜਿਹੀ ਬ੍ਰੇਕ, ਹਾਂ ਨਾ, ਪਹਿਲਾਂ ਆਪਾਂ ਕਾਲ ਲੈ ਲਈਏ ਜੀ, ਫਿਰ ਆਪਾਂ ਬ੍ਰੇਕ ਲੈਂਦੇ ਹਾਂ। ਡਿੱਗਾ, ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਹਾਂਜੀ, ਹਾਂਜੀ, ਵਾਲੇਕੁਮ ਸਲਾਮ ਜੀ।
ਜੀ ਮੇਰਾ ਨਾਮ ਖਾਲਿਦ ਮੀਰ ਹੈ, ਮੈਂ ਤੁਹਾਡੀ ਗੱਲ ਸੁਣਦਾ ਸਾਂ। ਸਰ ਗੱਲ ਹੈਗੀ, ਜਿੰਨਾ ਤੁਸੀਂ ਡਿਸਕਸ਼ਨ ਕਰ ਰਹੇ ਹੋ, ਇਹ ਤਾਂ ਸਭ ਤੋਂ ਵੱਡਾ ਸਵਾਲ ਉੱਠਦਾ ਕਿ ਪੈਸਾ ਕਿਹੜੇ ਪਾਸੇ ਜਾ ਰਿਹਾ ਤੇ ਕਿਹਨੂੰ ਜਾ ਰਿਹਾ, ਬਾਕੀ ਸਭ ਡਰਾਮਾ।
ਆਪਾਂ ਅਗਲੇ ਪਾਸੇ ਅਗਲਾ ਜਿਹੜਾ ਅੱਧਾ ਘੰਟਾ ਉਹਦੇ ਤੇ ਹੀ ਲਾਉਣਾ ਜੀ।
ਠੀਕ ਹੈ, ਬਸ ਆਹੀ ਮੇਰਾ ਸੀ ਕਿ ਇਹ ਦੱਸੋ, ਕਿਉਂਕਿ ਬਾਕੀ ਸਾਰੇ ਡਰਾਮੇ ਨੇ ਕਿ ਜੀ ਉਹ ਐਨ ਕਰ ਰਹੀ ਹੈ, ਗਵਰਨਮੈਂਟ ਕਰ ਰਹੀ ਹੈ, ਸਾਡੀ ਖੇਡ ਪੈਸੇ ਦੀ।
ਨਹੀਂ, ਮੈਂ ਤਾਂ ਡੈਮੋਕ੍ਰੇਟਿਕ ਸੈਟਅਪ ਦੀ ਅਜੇ ਤੱਕ ਗੱਲ ਕੀਤੀ ਹੈ ਵੀ ਲੋਕ ਇਕੱਠੇ ਹੋ ਰਹੇ ਨੇ, ਇਕੱਠੇ ਹੋ ਕੇ ਉਹ ਆਪਣੀ ਆਵਾਜ਼ ਸੁਣਾਉਣਾ ਚਾਹੁੰਦੇ ਨੇ। ਤੁਸੀਂ ਐਮਰਜੈਂਸੀ ਐਕਟ ਲਗਾ ਕੇ ਭਜਾ ਦਿਓ ਉਹਨਾਂ ਨੂੰ ਘਰਾਂ ਨੂੰ, ਇਹ ਠੀਕ ਨਹੀਂ ਸਰਕਾਰ। ਅੱਛਾ, ਮੈਂ ਨਹੀਂ ਕਹਿ ਰਿਹਾ ਜਦੋਂ ਉਹਨਾਂ ਤੋਂ ਖਤਰਾ ਹੀ ਕੋਈ ਹੈ ਨਹੀਂ ਗਾ, ਮੇਰੀ ਗੱਲ ਸੁਣੋ। ਮੈਂ ਥੋੜਾ ਕਿਹਾ, ਇਹ ਤਾਂ ਪੁਲਿਸ ਦੇ ਕਮਿਸ਼ਨਰ ਨੇ ਪਹਿਲਾਂ ਕਿਹਾ, ਹੁਣ ਜਿਹੜੀ ਸੀਕ੍ਰੇਟ ਸਰਵਿਸ ਏਜੰਸੀ ਆ ਉਹਨੇ ਕਿਹਾ। ਮੈਂ ਤਾਂ ਖਬਰਾਂ ਦੇ ਉੱਤੇ ਕਮੈਂਟ ਕਰ ਰਿਹਾ ਵੀ ਜਦੋਂ ਖਤਰਾ ਹੀ ਨਹੀਂ ਸੀ ਤੇ ਫਿਰ ਐਮਰਜੈਂਸੀ ਧਰਾਵਾਂ ਕਿਉਂ ਲਗਾਉਣੀਆਂ ਸੀ, ਐਮਰਜੈਂਸੀ ਐਕਟ ਦੀ ਵਰਤੋਂ ਕਿਉਂ ਕੀਤੀ ਗਈ ਆ?
ਸਰ ਗੱਲ ਇਹ, ਜਿੰਨੀ ਵੀ ਡੈਮੋਕ੍ਰੇਸੀ ਕਹਿਣ, ਜਿੰਨੇ ਵੀ ਅਦਾਲਤਾਂ ਕਹਿਣ, ਸਭ ਡਰਾਮੇ ਨੇ, ਫਰਾਡ ਨੇ। ਸਿਰਫ ਇਹਦੇ ਤੇ ਜਿਹੜੇ ਸਿਆਸਤਦਾਨ ਜਿਹੜੇ ਪੈਸੇ ਬਣਾਉਂਦੇ ਨੇ ਉੱਤੇ ਬੈਠੇ, ਉਹ ਹੈਗੇ ਨੇ, ਉਹਨੂੰ ਤੁਸੀਂ ਸਿਵਲਾਈਜ਼ ਕਰ ਲਓ, ਉਹਨੂੰ ਡਰਾਮੇਬਾਜ਼ੀ ਕਰ ਦਿਓ, ਇੱਕ ਪਾਸੇ ਠੀਕ ਹੋਏਗੀ, ਉਹੀ ਡਰਾਮੇਬਾਜ਼ੀ ਦੂਜੇ ਪਾਸੇ ਠੀਕ ਗਲਤ ਹੋ ਜਾਏਗੀ।
ਮਿਹਰਬਾਨੀ,
ਪੈਸੇ ਦਾ ਡਰਾਮਾ ਹੈਗਾ।
ਚਲੋ, ਇਹਦੇ 'ਚ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਪੈਸਾ ਪ੍ਰੋਟੈਸਟ ਦੇ ਵਿੱਚ ਵੀ ਪੈਸਾ ਮਤਲਬ ਇਨਵੋਲਵਡ ਸੀਗਾ ਜਾਂ ਆਹ ਸੀ ਉਹ ਸੀ ਨਾ ਸਰਕਾਰ ਦਾ।
ਅਗਰ ਗਵਰਨਮੈਂਟ ਨੂੰ ਪੈਸਾ ਉਧਰ ਮਿਲਦਾ ਪ੍ਰੋਟੈਸਟ ਨੂੰ, ਉਹਨਾਂ ਨੇ ਉਹਨੂੰ ਸਪੋਰਟ ਕਰ ਦੇਣੀ।
ਨਹੀਂ, ਗਵਰਨਮੈਂਟ ਇਸ ਤਰ੍ਹਾਂ ਨਹੀਂ ਪੈਸਾ ਲੈਂਦੀ ਹੁੰਦੀ, ਗਵਰਨਮੈਂਟ ਤਾਂ ਡਿਸੀਜਨ ਕਰਦੀ ਹੁੰਦੀ ਆ, ਗਵਰਨਮੈਂਟ ਕਾਹਨੂੰ ਆਏ ਪੈਸਾ ਲੈਂਦੀ। ਹਾਂ, ਗਵਰਨਮੈਂਟ ਦਾ ਡਿਸੀਜਨ ਕਿਸੇ ਤਕੜੀ ਧਿਰ ਦੇ ਹੱਕ 'ਚ ਜਾਂ ਵਿਰੋਧ ਦੇ ਵਿੱਚ ਹੋ ਸਕਦਾ, ਉਹ ਅਲੱਗ ਗੱਲ ਹੈਗੀ ਆ, ਹਨਾ।
ਦੇਖੋ ਨਾ, ਹੁਣ ਵੈਕਸੀਨ ਦੇ ਜੇ ਡਰਾਮਾ, ਗਵਰਨਮੈਂਟ ਵੀ ਤਾਂ ਫਾਇਦਾ ਹੋਇਆ ਨਾ ਨਾਲ ਮਿਲ ਕੇ ਉਹਨਾਂ ਦਾ।
ਧੰਨਵਾਦ ਜੀ, ਮਿਹਰਬਾਨੀ। ਆਪਾਂ ਬ੍ਰੇਕ ਲੈ ਲਈ ਜੀ, ਬ੍ਰੇਕ ਤੋਂ ਬਾਅਦ ਆਉਂਦੇ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-3004-36।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸੀਸਾਗਾ ਲੋਕੇਸ਼ਨ ਤੇ ਕਾਲ ਕਰੋ 647-295-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸੀਸਾਗਾ।
ਹੈਲੋ ਦੀਦੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦਾ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ਼ ICC Immigration. Immigration sambandhi har tarah diyan services layi. Contact ICC Immigration 905-461-2424 ya phir pahuncho 1137 Derry Road, Mississauga. ICC Immigration.
हाँ जी, जरा एक वेबसाइट नोट करो, afcgrocery.com. ए है जी एशियन फूड सेंटर दी ब्रांड न्यू वेबसाइट, जित्थों तुसी इंडो कैनेडियन ग्रोसरी, मठियाइयां, ताजियां सब्जियां, फल फ्रूट, इंडिया वाले भांडे, सजावट दा समान, सारा कुछ जो स्टोर ते जाके देखना, हुण एशियन फूड सेंटर दी इस वेबसाइट ते देखो, $100 या इस तो ज्यादा दे ऑर्डर ते पाओ फ्री डिलीवरी इन ऑल GTA एरियाज, फ्री कर्बसाइड पिकअप अवेलेबल इन ऑल लोकेशंस ऑन सेम डे. विजिट afcgrocery.com.
जस पुलर
नहीं नहीं यस पुलर
ओए जस पुलर
नहीं नहीं यस पुलर मॉर्गेज ले जे सब पासियों हो चुकी है ना ता यस करवाओगे जस पुलर
जिन्ना दा ट्रकिंग विच अपना तजुर्बा है
हर तरह दी मॉर्गेज ले याद रखो जस पुलर दा नाम
सेकंड मॉर्गेज प्राइवेट फंड या कोई मशीनरी लोन ले
ट्रक लोन्स मॉर्गेज ले याद रखो जस पुलर इना दा फोन नंबर 416-732-2611 यानी 416-732-2611
हे मामा
Mama's Pizza 1957 to Toronto da favorite stone baked gourmet pizza brand hai jinna diyan GTA vich bahut sariyan locations han assi ajj vi fresh dough ate finest ingredients istemal karde han taki tuhanu mile mouth watering flavor inspired by Italy saadi navi location tuhade layi hun Brampton vich 1965 Cottrell Boulevard Cottrell and McQueen te opening walk in special try karo large pizza koi bhi do toppings de naal sirf $9.95 plus tax
Mama's Pizza
order online at mamaspizza.com
garnishment पावर ऑफ सेल नोटिस बैंक वालों पैसे दी मंग उन्हें ही सानू कॉल करो फिर तो अनु कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना व्याज निकिया निकिया किश्तां कॉल करो कनाडा कंज्यूमर क्रेडिट असिस्टेंस 416-502-3100 कर्जे तो परेशान असी करांगे काम आसान 416-502-3100
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸਜੋਗ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਟਨ ਦੇ ਨਾਲ
145 ਕਲੀਰੈਂਸ ਸਟਰੀਟ 26 ਬ੍ਰੈਂਟਨ ਕਾਲ ਕਰੋ 647-856-2516
647-856-2516 Homeopathy for better health.
Appointment ली विजिट करो sujokhomeoclinic.com ते
दोस्तों आसरा लॉयर्स वाले ब्रैमली एंड क्वीन दे इंटरसेक्शन ते ने नंबर 905-456-2020 है ना 905-456-2020 जदों भी रियल स्टेट क्लोजिंग करानी होवे कोई प्रॉपर्टी खरीदी है वेची है इंडस्ट्रियल कमर्शियल प्रॉपर्टी है घर आ कोई कॉन्डो आ या एग्रीमेंट ऑफ परचेज एंड सेल रिव्यू करवाना ਤੁਸੀਂ ਆਸਰਾ ਲੋਇਰਸ ਵਾਲੇ ਨਾਲ ਸੰਪਰਕ ਕਰ ਲੈਣਾ ਆਪਣੇ ਕੰਮ ਦੇ ਵਿੱਚ ਮਾਹਰ ਨੇ ਵੈਸੇ ਤਾਂ ਲੋਇਰ ਸਾਰੇ ਲੋਇਰ ਹੁੰਦੇ ਨੇ ਸਾਰਿਆਂ ਕੋਲ ਡਿਗਰੀ ਹੁੰਦੀ ਹੈ ਸਾਰੇ ਜਿਹੜੇ ਰੀਅਲ ਸਟੇਟ ਲੋਇਰਸ ਦਾ ਕਲੋਜ਼ਿੰਗ ਦਾ ਕੰਮ ਕਰ ਲੈਂਦੇ ਨੇ ਪਰ ਜਦੋਂ ਕਲੋਜ਼ਿੰਗ ਹੁੰਦੀ ਹੈ ਜੀ ਕਈ ਵਾਰੀ ਚੱਕਰ ਪੈ ਜਾਂਦਾ ਬਹੁਤ ਪੁੱਠਾ ਫਿਰ ਮਾਹਰ ਲੋਇਰ ਦਾ ਹੋਣਾ ਜ਼ਰੂਰੀ ਹੈ ਕਈ ਲੋਇਰ ਤਾਂ ਐਵੇਂ ਮੈਦਾਨ ਛੱਡ ਕੇ ਭੱਜ ਜਾਂਦੇ ਆ ਜੀ ਉਦੋਂ ਅਤੇ ਉਹਦੇ ਨਾਲ ਫਿਰ ਕਲਾਇੰਟ ਦਾ ਨੁਕਸਾਨ ਹੋ ਜਾਂਦਾ ਪਰ ਅਮਨਦੀਪ ਕਪਿਲਾ ਆਸਰਾ ਲੋਇਰਸ ਵਾਲੇ ਮਾਹਰ ਨੇ ਜੀ ਆਪਣੇ ਕੰਮ ਦੇ ਵਿੱਚ ਤੁਹਾਡੇ ਹਿੱਤ ਪ੍ਰੋਟੈਕਟ ਕਰਨ ਪ੍ਰੋਟੈਕਟ ਕਰਕੇ ਰੱਖਣਗੇ ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨਗੇ ਹਮੇਸ਼ਾ ਤੁਹਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨਗੇ ਜੀ ਅਤੇ ਤੁਹਾਡਾ ਕੰਮ ਨੇਪੜੇ ਚਾੜਨਗੇ ਰੀਅਲ ਸਟੇਟ ਕਲੋਜ਼ਿੰਗ ਦਾ 905-456-2020 ਆਸਰਾ ਲੋਇਰਸ ਦਾ ਨੰਬਰ ਆ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਸੁਨੇਹਾ ਦਿੰਦੇ ਨੇ ਕਹਿੰਦੇ ਜੀ ਜੇ ਤੁਸੀਂ ਇੱਥੇ ਵਿਜ਼ਿਟਰ ਆਏ ਹੋਏ ਹੋ ਬਾਈ ਚਾਂਸ ਤੁਹਾਡੇ ਕੋਲ ਟਰੱਕਿੰਗ ਐਕਸਪੀਰੀਅੰਸ ਹੈਗਾ ਬਾਹਰ ਦਾ ਕੋਈ ਦੁਬਈ ਦਾ ਕਿਸੇ ਹੋਰ ਕੰਟਰੀ ਦਾ ਅਤੇ ਤੁਹਾਨੂੰ ਇਹ ਦੇਸ਼ ਸੋਹਣਾ ਲੱਗਦਾ ਇੱਥੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਲੀਗਲ ਤਰੀਕੇ ਦੇ ਨਾਲ ਤੁਹਾਨੂੰ ਵਰਕ ਵੀਜ਼ਾ ਮਿਲ ਸਕਦਾ ਇਹਨਾਂ ਨਾਲ ਸੰਪਰਕ ਕਰ ਲਿਓ ਜੀ ਇੱਥੇ ਜ਼ਰੂਰਤ ਹੈਗੀ ਹੈ ਬਹੁਤ ਸਾਰੇ ਇਹੋ ਜਿਹੇ ਕਿੱਤਿਆਂ ਵਾਲਿਆਂ ਦੀ ਕੰਮ ਕਰਨ ਵਾਲਿਆਂ ਦੀ ਅੱਡ ਅੱਡ ਕੈਟਾਗਰੀਜ਼ ਦੇ ਵਿੱਚ ਲੋੜ ਹੈਗੀ ਆ 647-646-3000 ਇਹਨਾਂ ਦਾ ਨੰਬਰ ਆ ਵੈਸੇ ਵੀ LMIA ਦੀ ਪ੍ਰੋਬਲਮ ਆ ਕੋਈ ਵਰਕ ਪਰਮਿਟ ਦੀ ਸਮੱਸਿਆ ਹੈਗੀ ਆ ਵਰਕ ਵੀਜ਼ਾ ਦੀ ਸਮੱਸਿਆ ਅਤੇ ਤੁਸੀਂ ਤਾਲਮੇਲ ਕਰ ਲਿਓ 647-646-3000 ਇਹਨਾਂ ਦਾ ਨੰਬਰ ਆ ਬਵਾਸੀਰ ਦੀ ਬਿਮਾਰੀ ਤੋਂ ਪੀੜਤ ਤੋਂ ਮੌਕਿਆਂ ਵਾਲੀ ਬਵਾਸੀਰ ਆ ਤਾਂ ਇੱਕ ਨੰਬਰ ਦੇਣਾ ਜੀ ਤਾਲਮੇਲ ਕਰ ਲਿਓ ਗਰੰਟੀ ਸ਼ੁਦਾ ਇਲਾਜ ਹੋਊਗਾ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਆ ਸਾਈਡ ਇਫੈਕਟ ਕੋਈ ਨਹੀਂ 416-845-7534 ਨੰਬਰ ਆ 416-845-7534 ਕਾਲ ਲੈਂਦੇ ਹਾਂ ਜੀ ਆਪਾਂ ਇੱਕ ਹਾਂਜੀ ਨਿੱਘਾ ਸਵਾਗਤ ਤੁਹਾਡਾ
ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ
ਤੁਹਾਡੀ ਆਵਾਜ਼ ਨਹੀਂ ਜੀ ਸੁਣੀ
ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਹਾਂਜੀ ਠੀਕ ਠਾਕ ਜੀ। ਅੱਛਾ ਵੇਖੋ ਗੱਲ ਜਿਹੜੀ ਕੋਵਿਡ ਦੀ ਆ ਨਾ, ਇਹ ਆਪਣਾ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਆਉਂਦੇ ਆ ਰੇਡੀਓ ਤੇ 18 March 2020 ਨੂੰ ਤੇ ਆ ਕੇ ਕਿਸਮ ਦੀ ਐਮਰਜੈਂਸੀ ਡਿਕਲੇਅਰ ਕਰ ਦਿੰਦੇ ਆ, ਉਸ ਟਾਈਮ ਤੱਕ ਸਾਡਾ ਇਹੋ ਹੀ ਸੋਚਣੀ ਸੀ ਕਿ ਪਹਿਲੋਂ ਇੱਥੇ ਸਾਰਸ 1 ਵੀ ਹੋ ਕੇ ਹਟਿਆ, ਹੋਰ ਵੀ ਵਾਇਰਸ ਆਉਂਦੇ ਰਹਿੰਦੇ ਆ ਤੇ ਮਤਲਬ ਇਹ ਵਾਇਰਸ ਮਿਊਟੇਟ ਕਰਦੇ ਰਹਿੰਦੇ ਆ ਤੇ ਇਹ ਕੋਈ ਏਡੀ ਵੱਡੀ ਗੱਲ ਨਹੀਂ ਜਿਵੇਂ ਫਲੂ ਵਾਇਰਸ ਹੋ ਗਿਆ ਜਾਂ ਹਾਂਜੀ ਇੱਕਦਮ ਐਮਰਜੈਂਸੀ ਸਿਚੁਏਸ਼ਨ ਹੋਈ, ਫਿਰ ਇੱਕਦਮ ਹੱਕੇ ਪੱਕੇ ਜੇ ਤਾਂ ਅਸੀਂ ਰਹਿ ਗਏ। ਪਰ ਹੁਣ ਜਿਹੜੀ ਗਵਰਨਮੈਂਟ ਇਸ ਕੰਟਰੀ ਚ ਟ੍ਰੈਡੀਸ਼ਨਲੀ ਇਹ ਹੁੰਦਾ ਵੀ ਗਵਰਨਮੈਂਟ ਦੇ ਵਿੱਚ ਬਹੁਤ ਵਿਸ਼ਵਾਸ ਰੱਖਿਆ ਜਾਂਦਾ, ਜਿਹੜੀ ਉਹਨਾਂ ਨੇ ਗੱਲ ਕੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਜੈਨੂਅਨ ਹੈ ਹਾਂਜੀ, ਤੇ ਉਹਦੇ ਨਾਲ ਅਸੀਂ ਫਿਰ ਉਹ ਅਗਰੀ ਕਰਦੇ ਰਹੇ ਹਾਂਜੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਰੂਲ ਫੋਲੋ ਹੁੰਦੇ ਰਹੇ। ਤੇ ਜਦੋਂ ਤੱਕ ਵੈਕਸੀਨ ਵਗੈਰਾ ਆਇਆ ਉਦੋਂ ਤੱਕ ਇਹ ਵੀ ਸਾਨੂੰ ਪਤਾ ਲੱਗ ਚੁੱਕਾ ਸੀ ਸਟੱਡੀ ਦੇ ਥਰੂ ਵੀ ਜਿਹੜੇ ਵੈਕਸੀਨ ਆ ਉਹ ਸੇਮ ਹੀ ਸਟੋਰੀ ਆ, ਇਹਦੇ ਵਿੱਚ ਕੋਈ ਵੀ ਇਹੋ ਜਿਹੜੀ ਕੋਈ ਮੈਜਿਕ ਬੁਲਟ ਵਾਲੀ ਗੱਲ ਨਹੀਂ ਪਈ, ਇਹ ਜਿਹੜਾ ਕੋਈ ਵਾਇਰਸ ਦੇ ਅਗੇਂਸਟ ਕੋਈ ਇਹੋ ਜਿਹੜੀ ਹੈਗੀ ਆ ਰੈਮਡੀ ਆ, ਇਹ ਸਿਰਫ ਇੱਕ ਇਮਿਊਨ ਬੂਸਟਰ ਆ, ਤਾਂ ਹੀ ਅਜੇ ਤੱਕ ਕਿਸੇ ਨੂੰ ਬੂਸਟਰ ਕਹੀ ਜਾਂਦੇ, ਸਾਡੀ ਇਮਿਊਨਿਟੀ ਨੂੰ ਸਿਰਫ ਬੂਸਟ ਕਰਦਾ ਤੇ ਲੜਨਾ ਸਾਡੀ ਬਾਡੀ ਨਹੀਂ ਆ ਇਹ ਕੋਈ ਵੀ ਵਾਇਰਸ ਆ ਜਦੋਂ ਤੋਂ ਇਹ ਸ਼ੁਰੂ ਹੋਏ ਹਾਂਜੀ। ਤੇ ਇਹਦੇ ਵਿੱਚ ਜਿਹੜਾ ਪ੍ਰੋਟੈਸਟ ਹੋਏ ਆ ਇਹ ਸਿਰਫ ਉਹਨਾਂ ਨੂੰ ਜਦੋਂ ਇੱਕ ਇਹੋ ਜਿਹਾ ਵਰਗ ਆ ਜਿਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਬਹੁਤ ਨੁਕਸਾਨ ਹੋ ਰਿਹਾ ਤੇ ਗਵਰਨਮੈਂਟ ਸਾਡੇ ਨਾਲ ਲੱਗਦਾ ਝੂਠ ਬੋਲ ਰਹੀ ਆ, ਜਿਹੜੀ ਇਨਸਾਈਡਰ ਇਨਫੋਰਮੇਸ਼ਨ ਹੁੰਦੀ ਉਹਨਾਂ ਤੋਂ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਉਹਨਾਂ ਨੇ ਫਿਰ ਇਸ ਚੀਜ਼ ਦਾ ਜਿਹੜਾ ਬਹੁਤ ਸਖਤ ਵਿਰੋਧ ਕੀਤਾ ਹਾਂਜੀ, ਤੇ ਇਹ ਜਿਹੜੇ ਵੈਕਸੀਨ ਵਗੈਰਾ ਲਗਾਏ ਜਾ ਰਹੇ ਆ ਇਹ ਸਿਰਫ ਫਾਰਮਾਸੂਟੀਕਲਾਂ ਦਾ ਧੰਦਾ ਆ ਜਾਂ ਗਵਰਨਮੈਂਟ ਕੋਈ ਵੱਡੀ ਵਰਲਡ ਵਾਈਡ ਕੰਸਪੀਰੇਸੀ ਕਹਿ ਲਓ ਕੋਈ ਇਹਦੇ ਨਾਲ ਜੁੜੇ ਹੋਏ ਆ, ਨੈਟੋ ਪਾਵਰ ਦੇ ਨਾਲ ਜੁੜੇ ਹੋਏ ਆ ਜਿਹੜੇ ਇਹ ਕਿਸਮ ਦਾ ਬੰਦ ਦਾ ਸੱਦਾ ਦੇ ਰਹੇ ਆ, ਕੋਈ ਇਹਨਾਂ ਦਾ ਆਪਣਾ ਏਜੰਡਾ ਆ ਹਾਂਜੀ, ਤੇ ਉਹਦੇ ਖਿਲਾਫ ਲੜਨ ਦੀ ਖਾਤਰ ਉਹਦੇ ਨਾਲ ਅਸੀਂ ਤਾਂ 100% ਸਹਿਮਤ ਸੀ ਮੈਂ ਪਰਸਨਲੀ ਤਾਂ ਹਾਂਜੀ, ਕਿਉਂਕਿ ਜੇ ਅਸੀਂ ਨਹੀਂ ਜਾ ਸਕਦੇ ਕਿਸੇ ਨੇ ਜ਼ਰੂਰਤ ਕੀਤੀ ਉਹ ਕਿਸ ਚੀਜ਼ ਵਾਸਤੇ ਲੜ ਰਿਹਾ। ਤੇ ਉਹਦੇ ਵਿੱਚ ਇਹ ਸੀ ਭਈ ਉਹ ਜਿਹੜਾ ਅੱਗੇ ਹੁਣ ਜਿਹੜੇ ਲਾ ਲਿਖੇ ਹੋਏ ਆ ਬੁੱਕ ਦੇ ਉੱਤੇ ਜਿਵੇਂ ਵਾਰ ਮੈਜਰਸ ਐਕਟ ਇੱਥੇ ਜਿਹੜੀ ਆ ਹੁਣ G20 ਹੋ ਕੇ ਹਟੀ ਆ ਇਹਦੇ ਵਾਂਗੂ ਇੱਥੇ ਟਰਾਂਟੋ ਹੋਈ ਸੀ ਤੇ ਉਦੋਂ ਵੀ ਬੜਾ ਲਫੜਾ ਪਿਆ ਸੀ ਇਸ ਗੱਲ ਦਾ ਵੀ ਇਹਨਾਂ ਨੇ ਵਾਰ ਮੈਜਰ ਐਕਟ।
ਤੁਹਾਡੀ ਆਵਾਜ਼ ਕੱਟ ਗਈ ਜੀ, ਦੁਬਾਰਾ ਕਾਲ ਕਰੋ ਵੀਰ ਜੀ, ਤੁਹਾਡੀ ਆਵਾਜ਼ ਕੱਟ ਗਈ। ਦੇਖੋ ਜਿਹੜਾ ਇਹ ਪ੍ਰੋਟੈਸਟ ਹੋਇਆ ਸੀ ਕਨਵੋਏ ਪ੍ਰੋਟੈਸਟ, ਇਹ ਇਹਨਾਂ ਨੇ ਜਿਹੜੀ ਮੈਂ ਤੁਹਾਨੂੰ ਖਬਰ ਹੀ ਪੜ੍ਹ ਕੇ ਸੁਣਾ ਦਿੰਦਾ ਜੀ। ਕੈਨੇਡਾ ਸਪੋਈ ਏਜੰਸੀ ਟੋਲਡ ਦਾ ਗਵਰਨਮੈਂਟ ਬਿਫੋਰ ਇਟ ਇਨਵੋਕਡ ਦਾ ਐਮਰਜੈਂਸੀਜ਼ ਐਕਟ ਦੈਟ ਕਨਵੋਏ ਪ੍ਰੋਟੈਸਟ ਅਗੇਂਸਟ ਵੈਕਸੀਨ ਮੈਂਡੇਟਸ ਲਾਸਟ ਵਿੰਟਰ ਡਿਡ ਨਾਟ ਮੀਟ ਦਾ ਨੈਸ਼ਨਲ ਸਿਕਿਉਰਿਟੀ ਥਰੈਟ ਲੈਵਲ ਰਿਕੁਆਇਰਡ ਟੂ ਟਰਿਗਰ ਦਾ ਸਵੀਪਿੰਗ ਪਾਵਰਸ। ਮਤਲਬ ਜਿਹੜੀ ਸੀਸਿਸ ਆ ਉਹਨਾਂ ਨੇ ਸਾਫ਼ ਕਹਿਤਾ ਬਈ ਨੈਸ਼ਨਲ ਸਿਕਿਉਰਿਟੀ ਥਰੈਟ ਦਾ ਲੈਵਲ ਉਹ ਨਹੀਂ ਸੀਗਾ ਬਈ ਇੱਥੇ ਐਮਰਜੈਂਸੀ ਪਾਵਰ ਜਿਹੜੀਆਂ ਤੁਸੀਂ ਲਾਈਆਂ ਉਹ ਵਰਤੀਆਂ ਜਾਂਦੀਆਂ। ਤਾਂ ਬੜੀ ਗੱਲ ਕਲੀਅਰ ਹੋ ਗਈ ਸਰ। ਹਾਂਜੀ ਹਾਂਜੀ, ਤੁਸੀਂ ਮੇਰਾ ਖਿਆਲ ਦੁਬਾਰਾ ਆ ਗਏ। ਹਾਂਜੀ ਹਾਂਜੀ, ਸੌਰੀ ਤੁਹਾਡੀ ਲਾਈਨ ਕੱਟੀ ਗਈ ਸੀ।
ਇਹੋ ਹੀ ਗੱਲ ਸੀਗੀ ਉਹ, ਤੇ ਉਹਨਾਂ ਨੇ ਉਹ ਕੀਤਾ ਨਾ ਪਹਿਲਾਂ ਸੋਟਾ ਮਾਰ ਲਿਆ, ਬਾਅਦ ਕਿਹਾ ਗਲਤੀ
ਹੋ ਗਈ। ਹਾਂਜੀ
ਹਾਂਜੀ, ਇਹਦੇ ਵਿੱਚ ਇਹ ਆ ਵੀ ਜਿਹੜੇ ਹੁਣ ਨਾ ਲਿਖੇ ਹੋਏ ਆ ਬੁੱਕ ਦੇ ਉੱਤੇ ਲਾ, ਇਹ ਕਦੋਂ ਅਪਲਾਈ ਹੋ ਸਕਦੀ, ਇਹਦੀ ਇੰਟੈਂਸਿਟੀ ਕਿਵੇਂ ਆ, ਜਦੋਂ ਕੋਈ ਪੁਲਿਸ ਆਫਿਸਰ ਕਿਸੇ ਨੂੰ ਕੱਢ ਕੇ ਗਨ ਗੋਲੀ ਮਾਰਦਾ ਉਹਨੂੰ ਇਹ ਪੁੱਛਿਆ ਜਾਂਦਾ ਵੀ ਕਿੰਨਾ ਕੁ ਖਤਰਾ ਸੀ, ਜਾਂ ਅਸੀਂ ਆਪ ਹੀ ਸੈਲਫ ਡਿਫੈਂਸ ਵਾਸਤੇ ਗਨ ਲਈ ਆ ਤੇ ਅਸੀਂ ਕਦੋਂ ਉਹ ਜਿਹੜਾ ਘੋੜਾ ਦੱਬਿਆ। ਹਾਂਜੀ, ਇਹ ਬੜੀ ਕ੍ਰਿਟੀਕਲ ਜਿਹੀ ਗੱਲ ਹੋਈ, ਇਹ ਜਿਹੜਾ ਮਸਲਾ ਆ ਇੱਥੇ ਫਿਰ ਇਹਦੀ ਕਿੰਨੀ ਕੁ ਜ਼ਰੂਰਤ ਸੀ ਨਹੀਂ ਸੀ, ਉਹਨਾਂ ਨੇ ਇਹ ਨਾ ਸ਼ਾਰਟਕੱਟ ਕੱਟਿਆ ਵੀ ਇਹਦੇ ਤੇ ਇਹਨੂੰ ਕਰੋ ਕਲੀਨ ਅਪ, ਜਿਹੜੇ ਲੋਕਾਂ ਦੀ ਆਵਾਜ਼ ਉਹਨਾਂ ਨੂੰ ਲੱਗਾ ਵੀ ਸਾਡੇ ਨਾਲ ਆ, ਜਿਹੜੇ ਲੋਕਲ ਆ ਡਿਸਟਰਬੈਂਸ ਹੁੰਦੀ ਆ ਇਹਨੂੰ ਕਰੋ ਕਲੀਅਰ ਤੇ ਬਾਕੀ ਬਾਅਦ ਵਿੱਚ ਮਾਫੀਆਂ ਮੂਫੀਆਂ ਮਗਰੋਂ ਨਹੀਂ ਮੰਗ ਲਵਾਂਗੇ। ਹਾਂਜੀ, ਇਸ ਤਰ੍ਹਾਂ ਹੋਈ। ਬਾਕੀ ਇੰਨਾ ਕੁ ਜ਼ਰੂਰ ਮੈਂ ਕਹੂੰਗਾ ਫਰਕ ਪਏ, ਸਾਡੇ ਮੁਲਕਾਂ ਵਿੱਚ ਉਹ ਆਪਣੀ ਗਰਦਨ ਬਚਾਉਣ ਵਾਸਤੇ ਐਮਰਜੈਂਸੀਆਂ ਲਾ ਲੈਂਦੇ, ਚਲੋ ਇਹਨਾਂ ਨੇ ਆਪਣੇ
ਖਿਲਾਫ਼। ਉਹ ਤਾਂ ਠੀਕ ਹੈ, ਬਿਲਕੁਲ ਬਿਲਕੁਲ
ਆਹ ਗੱਲ ਹੋਈ ਆ ਜੀ। ਬਾਕੀ ਜਿਹੜਾ ਕੋਵਿਡ ਵਾਇਰਸ ਆ ਇਹਦੀ ਤਾਂ ਸਭ ਤੋਂ ਵੱਡਾ ਡਿਫੈਂਸ ਇਹ ਹੋਈ ਆਪਣੀ ਬਾਡੀ ਨੂੰ ਤੁਸੀਂ ਰੱਖੋ ਮਜ਼ਬੂਤ। ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਵੀ ਇੰਡੀਆ ਇੰਨੀ ਵੱਡੀ ਆਬਾਦੀ ਸੀਗੀ, ਅਫਰੀਕਾ ਦੇ ਮੁਲਕਾਂ 'ਚ ਇੰਨੀ ਵੱਡੀ ਆਬਾਦੀ, ਉਹਨਾਂ ਕੋਲ ਕੋਈ ਵੈਕਸੀਨ ਨਹੀਂ ਸੀ, ਕੋਈ ਗੱਲ ਨਹੀਂ ਸੀ, ਕੋਈ ਬਾਅਦ ਉੱਥੇ ਕਿੰਨੀਆਂ ਮੌਤਾਂ ਹੋਈਆਂ ਜੀ, ਅਸੀਂ ਜੀ ਵੇਖੀਏ ਚੰਗੀ ਤਰ੍ਹਾਂ ਜੀਤ ਲਈ। ਹਾਂਜੀ,
ਦੇਖੋ ਕਿਸਾਨ ਪ੍ਰੋਟੈਸਟ ਸੀਗਾ ਜਿਹੜਾ, ਕਿਸਾਨ ਪ੍ਰੋਟੈਸਟ 'ਚ ਬਲਵਿੰਦਰ ਸਿੰਘ ਜੀ, ਠੀਕ ਹੈ ਲੋਕਾਂ ਨੂੰ ਬੁਖਾਰ ਹੋਇਆ ਪਰ ਉਹ ਮਰਨ ਦੇ ਕਾਰਨ ਜਿੰਨੇ ਕੁ ਲੋਕ ਉੱਥੇ ਸ਼ਹੀਦ ਹੋਏ ਕਹਿ ਲਈਏ ਜਾਂ ਆਪਣੀਆਂ ਜਾਨਾਂ ਗਵਾਲੀਆਂ, ਉਹ ਕੋਵਿਡ ਨਾਲ ਨਹੀਂ ਮਰੇਗੇ।
ਹਾਂ, ਇਹਦੇ ਵਿੱਚ ਇੱਕ ਇਹ ਬਹੁਤ ਨੋਟ ਕਰਨ ਵਾਲੀ ਗੱਲ, ਇਹਨਾਂ ਨੇ ਸਾਰੇ ਜਿਹੜੇ ਲੋਕਾਂ ਦੀ ਡੈਥ ਸੀ ਉਸ ਖਾਤੇ 'ਚ ਪਾ ਲਈ, ਤੇ ਜਿਹਨਾਂ ਦੇ ਵਿੱਚ ਗਵਰਨਮੈਂਟ ਡਾਇਰੈਕਟਲੀ ਇਨਵੋਲਵ ਸੀ ਜਿਹਨਾਂ ਦੀ ਮੌਤ ਕੀਤੀ ਗਈ
ਸਬਕ ਕੱਢਣੇ ਸਿੱਖਣੇ ਚਾਹੀਦੇ ਨੇ ਵੀ ਐਵੇਂ ਹੀ ਨੀ ਉਹ ਮਤਲਬ ਐਮਰਜੈਂਸੀ ਪਾਵਰ ਆ ਜਿਹੜੀਆਂ ਉਹ ਕਿਸੇ ਖਾਸ ਜਦੋਂ ਬਹੁਤ ਵੱਡਾ ਖਤਰਾ ਖੜਾ ਹੋ ਜੇ ਉਦੋਂ ਹੁੰਦੇ ਆ ਨੀ ਵੀ ਆਪਣੇ ਲੋਕ ਜਿਹੜੇ ਇਕੱਠੇ ਹੋ ਗਏ ਚਾਰ ਤੇ ਤੁਸੀਂ ਕਹਿ ਦਿਓ ਇਹ ਤਾਂ ਫਿਰ ਇਹ ਹੁਣ ਆਪਾਂ ਆਉਂਦੇ ਹਾਂ ਇਸ ਗੱਲ 'ਤੇ ਜਿਹੜੇ ਪਛੜੇ ਹੋਏ ਦੇਸ਼ ਨੇ ਜਿਹਨਾਂ ਨੂੰ ਆਪਾਂ ਹੁਣ ਡਿਵੈਲਪਿੰਗ ਕੰਟਰੀਜ਼ ਕਹਿ ਦਿੰਦੇ ਹਾਂ ਉਹ ਖਾਮ ਖਾ ਦਾ ਹਊਆ ਖੜਾ ਕਰ ਦਿੰਦੇ ਨੇ ਸਾਡੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਹੁਣ ਜੀ ਟੈਰੋਰਿਸਟ ਆ ਗਏ ਆਹ ਹੋ ਗਿਆ ਉਹ ਹੋ ਗਿਆ ਐਵੇਂ ਜਾਣੀ ਜਿਹੋ ਜਿਹਾ ਉਹ ਹਊਆ ਖੜਾ ਕਰਦੇ ਨੇ ਇੱਥੇ ਐਵੇਂ ਹਊਆ ਖੜਾ ਕਰਤਾ ਗੱਲ ਨਹੀਂ ਕੋਈ ਬਾਤ ਨਹੀਂ ਲੋਕਾਂ ਦਾ ਧਿਆਨ ਆ ਜਿਹੜਾ ਉਹ ਪਾਸੇ ਕਰਤਾ ਹੁਣ ਜਿਹੜਾ ਅਗਲਾ ਖਤਰਾ ਉਹ ਇਹ ਹੈ ਵੀ ਮਤਲਬ ਤੁਸੀਂ ਬੱਚਿਆਂ ਦੇ ਵੈਕਸੀਨਸ ਲਾਈ ਜਾਂਦੇ ਜੇ ਜੇ ਗੱਲ ਹੁਣ ਇੱਥੇ ਹੀ ਆ ਕੇ ਖੜ ਗਈ ਵੀ ਆਪਾਂ ਨੈਚੁਰਲ ਇਮਿਊਨਿਟੀ ਆਪਣੀ ਚਾਹੀਦੀ ਹੈ ਅਤੇ ਵਾਰ ਵਾਰ ਇੰਨੀਆਂ ਵੈਕਸੀਨਸ ਲਾ ਕੇ ਤਾਂ ਫਿਰ ਠੀਕ ਹੈ ਵੈਕਸੀਨਸ ਜਿਹੜੀਆਂ ਖਤਰਨਾਕ ਬਿਮਾਰੀਆਂ ਉਹਨਾਂ ਤੋਂ ਬਚਾਅ ਲਈ ਵੈਕਸੀਨਸ ਲੱਗਣੀਆਂ ਚਾਹੀਦੀਆਂ ਪਰ ਜੇ ਹੁਣ ਤੁਸੀਂ ਐਵੇਂ ਛਿੱਕ ਤੋਂ ਜ਼ੁਕਾਮ ਤੋਂ ਫਲੂ ਤੋਂ ਇੰਨੀਆਂ ਵੈਕਸੀਨਸ ਲਾਈ ਜਾਓਗੇ ਬੂਸਟਰ ਦੇ ਬੂਸਟਰ ਡੋਜ਼ ਓਮੀਕਰੋਨ ਤੋਂ ਵੀ ਲਾਈ ਜਾਓਗੇ ਇਹ ਤੋਂ ਵੀ ਲਾਈ ਜਾਓਗੇ ਉਹ ਤੋਂ ਵੀ ਲਾਈ ਜਾਓਗੇ ਅਤੇ ਫਿਰ ਅਲਟੀਮੇਟਲੀ ਸਾਲਾਂ ਬਾਅਦ ਅਗਲੀਆਂ ਜਨਰੇਸ਼ਨ ਦਾ ਜਿਹੜਾ ਇਮਿਊਨ ਸਿਸਟਮ ਆ ਉਹ ਕੰਪਰੋਮਾਈਜ਼ ਹੋਊਗਾ ਹੋ ਸਕਦਾ ਮੈਂ ਗਲਤ ਹੋਵਾਂ ਅੱਛਾ ਅੱਗੇ ਆ ਗਈ ਗੱਲ ਹੁਣ ਬਈ ਜੇ ਸਰਕਾਰਾਂ ਇਹੋ ਜਿਹੇ ਸਟੈਪ ਹਰ ਵਾਰੀ ਲੈਂਦੀਆਂ ਰਹਿਣ ਅਤੇ ਫਿਰ ਹਾਲ ਕੀ ਬਣੂ ਫਿਰ ਡੈਮੋਕ੍ਰੇਸੀ ਦਾ ਕੀ ਹਾਲ ਬਣਨਾ ਅਤੇ ਕਿਤੇ ਇਹ ਤਾਂ ਨਹੀਂ ਸਰਕਾਰ ਆਉਣ ਵਾਲੇ ਸਿਸਟਮ ਦੀ ਤਿਆਰੀ ਕਰ ਰਹੀ ਆ ਵੀ ਇਹ ਅੱਗੇ ਰਿਸੈਸ਼ਨ ਆ ਰਿਹਾ ਦੁਨੀਆ ਭਰ ਦੇ ਵਿੱਚ ਇਨਕਮ ਇਨਇਕੁਐਲਿਟੀ ਵੱਧ ਰਹੀ ਆ ਉਹਨਾਂ ਨੂੰ ਪਤਾ ਵੀ ਰੌਲਾ ਰੱਪਾ ਤਾਂ ਪੈਣਾ ਹੀ ਆ ਅਤੇ ਪਹਿਲਾਂ ਹੀ ਲੋਕਾਂ ਨੂੰ ਡਰਾ ਕੇ ਦੱਸੋ ਵੀ ਮਾੜੇ ਜੇ ਮਾੜਾ ਜਿਹਾ ਰੌਲਾ ਪਿਆ ਅਤੇ ਅਸੀਂ ਜੀ ਚੱਕ ਕੇ ਅੰਦਰ ਕਰ ਦਾਂਗੇ ਅਸੀਂ ਚਾਰਜ ਕਰ ਗਏ ਤੁਹਾਨੂੰ ਜੇਲ੍ਹ 'ਚ ਸਿੱਟ ਦਿਆਂਗੇ ਕਟਾਪਾ ਕਰ ਦਾਂਗੇ ਤੁਹਾਡਾ ਅਤੇ ਆਹ ਕਰ ਦਾਂਗੇ ਉਹ ਕਰ ਦਾਂਗੇ ਕਿਉਂਕਿ ਇਨਕਮ ਇਨਇਕੁਐਲਿਟੀ ਇੰਨੀ ਵੱਧ ਰਹੀ ਆ ਔਰ ਰਿਸੈਸ਼ਨ ਆਪਣੇ ਆਪ ਦੇ ਵਿੱਚ ਦੇਖੋ ਹੁਣ ਲੋਕ ਕਹਿੰਦੇ ਜੀ ਰਿਸੈਸ਼ਨ ਆ ਗਿਆ ਰਿਸੈਸ਼ਨ ਆ ਗਿਆ ਜਦੋਂ ਤੁਸੀਂ ਪੁਰਾਣੇ ਰਿਸੈਸ਼ਨ ਦਾ ਅਨੈਲਿਸਿਸ ਕਰਕੇ ਵੇਖੋਗੇ ਜਿਹੜੀਆਂ ਤਾਂ ਕੰਪਨੀਆਂ ਵੱਡੀਆਂ ਕਾਰਪੋਰੇਟਸ ਕਹਿ ਲਓ ਉਹ ਤਾਂ ਭਾਵੇਂ ਰਿਸੈਸ਼ਨ ਹੋਵੇ ਭਾਵੇਂ ਡਿਪਰੈਸ਼ਨ ਹੋਵੇ ਭਾਵੇਂ ਨਾ ਹੋਵੇ ਭਾਵੇਂ ਇਕੋਨਮੀ ਵੱਧ ਰਹੀ ਹੋਵੇ ਉਹਨਾਂ ਉਹ ਤਾਂ ਮਣਾ ਮੂੰਹੀ ਪੈਸੇ ਬਣਾਏ ਜਾਂਦੇ ਕੋਵਿਡ ਹੋਵੇ ਸਾਰਕ ਆਇਆ ਹੋਵੇ ਕੋਈ ਬਿਮਾਰੀ ਹੋਵੇ ਭਾਵੇਂ ਸਮਾਜ ਠੀਕ ਹੋਵੇ ਭਾਵੇਂ ਨਾ ਠੀਕ ਹੋਵੇ ਭਾਵੇਂ ਬੰਦੇ ਬਿਮਾਰ ਹੋਣ ਤੰਦਰੁਸਤ ਹੋਣ ਉਹ ਤਾਂ ਪੈਸੇ ਕਮਾਈ ਜਾਂਦੀਆਂ ਉਹਨਾਂ ਦੀਆਂ ਤਿਜੋਰੀਆਂ ਤਾਂ ਭਰੀ ਜਾਂਦੀਆਂ ਅਤੇ ਰਿਸੈਸ਼ਨ ਦੇ ਵਿੱਚ ਆਮ ਲੋਕਾਂ ਦਾ ਕੀ ਹਾਲ ਹੁੰਦਾ ਵੀ ਜਿੰਨੇ ਕੁ ਪੈਸੇ ਕਮਾਏ ਆ ਦੋ ਚਾਰ ਸਾਲ 'ਚ ਮਿਹਨਤ ਮੂੰਹਤ ਕਰਕੇ ਉਹ ਵੀ ਹੂੰਝ ਕੇ ਉਹ ਵੀ ਲੈ ਜਾਂਦੇ ਆ ਬੈਂਕਾਂ ਉਹ ਵੀ ਪੈਸੇ ਕਮਾਈ ਜਾਂਦੀਆਂ ਕਿਤੇ ਸਰਕਾਰ ਨੂੰ ਇਹ ਤਾਂ ਨਹੀਂ ਡਰ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਨੇ ਇਕੱਠੇ ਇਕੱਠੇ ਹੋ ਕੇ ਅਤੇ ਇਹਨਾਂ ਨੇ ਔਰਗੇਨਾਈਜ਼ ਹੋ ਕੇ ਇਹਨਾਂ ਨੇ ਸਾਰਾ ਸੱਚ ਸਮਝ ਲੈਣਾ ਵੀ ਪਹਿਲਾਂ ਹੀ ਡਰਾ ਕੇ ਰੱਖੋ ਵੀ ਡੈਮੋਕ੍ਰੇਸੀ ਤਾਂ ਕਹਿਣ ਨੂੰ ਆ ਅਸਲ ਦੇ ਵਿੱਚ ਡੰਡਾਕ੍ਰੇਸੀ ਹੋਈ ਹੋਵੇ ਬਸ ਹਰੇਕ ਥਾਂ ਕਿਤੇ ਇੱਧਰ ਨੂੰ ਤਾਂ ਨਹੀਂ ਸਰਕਾਰ ਵੱਧ ਰਹੀ ਮੈਨੂੰ ਲੱਗਦਾ ਜਿਵੇਂ ਜਿਵੇਂ ਆ ਜੇ ਆਪਾਂ ਆਹ ਰਿਸੈਸ਼ਨ ਵੀ ਦੇਖੀਏ ਇਹਦੇ ਵੱਲ ਧਿਆਨ ਮਾਰ ਕੇ ਦੇਖੀਏ ਵੀ ਰਿਸੈਸ਼ਨ ਦਿਸ ਰਿਹਾ ਪਰ ਇਹਦੇ 'ਚੋਂ ਮੁਨਾਫਾ ਕਿਹਨੂੰ ਜਾ ਰਿਹਾ ਉਹ ਵੀ ਦਿਸ ਰਿਹਾ ਕਹਿੰਦੇ ਜੀ ਘਾਟਾ ਪੈ ਰਿਹਾ ਘਾਟਾ ਪੈ ਰਿਹਾ ਮੈਨੂੰ ਦੱਸੋ ਵੀ ਇੱਕ ਨਵਾਂ ਬੰਦਾ ਆਇਆ ਇੱਥੇ ਨਵੇਂ ਬੰਦੇ ਨੇ ਘਰ ਲਿਆ ਭਾਵੇਂ ਘਰ ਮਹਿੰਗਾ ਜਾਂ ਸਸਤਾ ਚਲੋ ਪਹਿਲਾਂ ਮਹਿੰਗੇ ਸੀ ਹੁਣ ਸਸਤੇ ਹੋ ਗਏ ਸਸਤੇ ਹੋਣ ਦੇ ਬਾਵਜੂਦ ਵੀ ਇੰਟਰਸਟ ਰੇਟ ਜਿਹੜੇ ਵਧੇ ਨੇ ਮੈਂ ਇਸ ਅਜੇ ਇਸ ਬਹਿਸ ਦੇ ਵਿੱਚ ਨਹੀਂ ਪੈਂਦਾ ਵੀ ਇੰਟਰਸਟ ਰੇਟ ਵਧਣੇ ਚਾਹੀਦੇ ਘਟਣੇ ਚਾਹੀਦੇ ਆ ਮੈਂ ਕਹਿੰਦਾ ਵਧੇ ਹੋਏ ਇੰਟਰਸਟ ਰੇਟ ਦੇ ਮੁਤਾਬਕ ਨਵੇਂ ਆਏ ਬੰਦੇ ਜਾਂ ਈਵਨ ਪੁਰਾਣੇ ਬੰਦੇ ਵੀ ਜਿਹਦੇ ਕੋਲ ਘਰ ਹੈ ਨਹੀਂ ਘਰ ਲੈਂਦੇ ਨੇ ਅਲਟੀਮੇਟਲੀ ਉਹ 30 ਸਾਲਾਂ ਦੇ ਵਿੱਚ ਸਰਕਾਰ ਨੂੰ ਕਿੰਨੇ ਵੱਧ ਪੈਸੇ ਪੇ ਕਰ ਜਾਂਦੇ ਨੇ ਬੈਂਕਾਂ ਨੂੰ ਕਿੰਨੇ ਵੱਧ ਪੈਸੇ ਪੇ ਕਰ ਦਿੰਦੇ ਨੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਕਿੰਨੇ ਵੱਧ ਪੈਸੇ ਪੇ ਕਰ ਜਾਂਦੇ ਨੇ ਅਤੇ ਫਿਰ ਜਿਵੇਂ ਜਿਵੇਂ ਮਹਿੰਗਾਈ ਹੈ ਜਿਹੜੀ ਲੱਖ ਜ਼ੋਰ ਲਾਈ ਜਾਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਮਹਿੰਗਾਈ ਘੱਟ ਜੇ ਮਹਿੰਗਾਈ ਵਧੀ ਤੁਰੀ ਜਾਂਦੀ ਹੈ ਜੇ ਨਾ ਵੀ ਵਧੇ ਤਾਂ ਉਹ ਘਟਣ ਦੀ ਜਿਹੜੀ ਦਰ ਹੈਗੀ ਹੈ ਉਹ ਓਨੀ ਨਹੀਂ ਜਿੰਨੇ ਕੁ ਲੋਕ ਪੈਸੇ ਕਮਾਉਂਦੇ ਉਦੋਂ ਵੱਧ ਪੈਸੇ ਲੋਕਾਂ ਦੀਆਂ ਜੇਬਾਂ 'ਚੋਂ ਨਿਕਲ ਜਾਂਦੇ ਆ ਅਤੇ ਫਿਰ ਕਹਿੰਦੇ ਆ ਜੀ ਪੈਸੇ ਇਕੋਨਮੀ ਨੂੰ ਚੱਲਦਾ ਰੱਖਣ ਲਈ ਪੈਸਾ ਚੱਲਦਾ ਰਹੇ ਪੈਸਾ ਚੱਲਦਾ ਤਾਂ ਰਹੂਗਾ ਜੇ ਬੰਦੇ ਦੀ ਜੇਬ 'ਚ ਪੈਸਾ ਹੋਊਗਾ ਜੋਬ ਮਿਨੀਮਮ 'ਤੇ ਮਿਨੀਮਮ ਵੇਜਸ ਮਿਲਦੀਆਂ ਮਿਨੀਮਮ ਵੇਜਸ ਦੇ ਵਿੱਚ ਬੰਦਾ ਕੀ ਘਰ ਲੈ ਲੂ ਕੀ ਕਿਰਾਇਆ ਭਰ ਲੂਗਾ ਕੀ ਉਹ ਖਾ ਲੂਗਾ ਕੀ ਉਹ ਬੱਚਿਆਂ ਨੂੰ ਪੜ੍ਹਾ ਲੂਗਾ ਮੁਹਾਵਰਾ ਤਾਂ ਹੈਗਾ ਹੀ ਤੁਸੀਂ ਸੁਣਿਆ ਵੀ ਗੰਜੀ ਨਹਾਊ ਕੀ ਅਤੇ ਨਿਚੋੜੂ ਕੀ ਇਨਕਮ ਦੇ ਜਿਹੜੇ ਸੋਰਸਿਸ ਆ ਉਹ ਤਾਂ ਲਿਮਿਟਡ ਨੇ ਖਰਚੇ ਵਧੀ ਜਾਂਦੇ ਨੇ ਹੁਣ ਸਰਕਾਰ ਇਹ ਕਹਿੰਦੀ ਆ ਵੀ ਆਮ ਬੰਦੇ ਨੂੰ ਫਾਇਦਾ ਦੇਣ ਦੇ ਲਈ ਅਸੀਂ ਮਹਿੰਗਾਈ ਘਟਾਉਣ ਦੇ ਲਈ ਸਟੈਪਸ ਲੈ ਰਹੇ ਹਾਂ ਆਮ ਬੰਦੇ ਨੂੰ ਤਾਂ ਫਾਇਦਾ ਹੀ ਨਹੀਂ ਹੋ ਰਿਹਾ ਸਵਾਲ ਤਾਂ ਇਹ ਆ ਜਿੰਨੇ ਵੀ ਸਟੈਪਸ ਲਏ ਨੇ ਆ 5-4 ਸਾਲਾਂ 'ਚ ਉਹਦੇ 'ਚ ਆਮ ਬੰਦੇ ਨੂੰ ਦੱਸੋ ਮੈਨੂੰ ਕਿੱਥੇ ਫਾਇਦਾ ਹੋਇਆ ਹੁਣ ਕਿੱਥੇ ਫਾਇਦਾ ਇਹ ਐਕਚੁਅਲੀ ਤਾਂ ਰਿਸੈਸ਼ਨ ਫਾਇਦਾ ਹੀ ਅਮੀਰਾਂ ਦਾ ਕਰਦਾ ਇਹ ਬੜੀ ਸਿੱਧੀ ਸਾਦੀ ਸਕੀਮ ਲਾ ਕੇ ਰਿਸੈਸ਼ਨ ਲੈ ਕੇ ਆਉਂਦੇ ਨੇ ਬਈ ਲੋਕਾਂ ਦੀ ਹੁਣ ਲੋਕਾਂ ਦੇ ਕੋਲ ਥੋੜ੍ਹਾ ਜਿਹਾ ਪੈਸਾ ਆਇਆ ਲੋਕ ਹੁਣ ਥੋੜ੍ਹਾ ਜਿਹਾ ਸਾਹ ਲੈਣ ਲੱਗੇ ਨੇ ਇਹਨਾਂ ਦੀਆਂ ਜੇਬਾਂ 'ਚੋਂ ਪੈਸਾ ਕੱਢ ਲਓ ਹੌਲੀ ਹੌਲੀ ਕੀ ਕਰਦੇ ਨੇ ਤਰੀਕੇ ਦੇ ਨਾਲ ਇਨਫਲੇਸ਼ਨ ਹੁੰਦੀ ਆ ਸਿੱਕੇ ਦਾ ਫਲਾਅ ਹੁੰਦਾ ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟਦੀ ਆ ਉਹ ਉਹਨਾਂ ਦੀਆਂ ਨੀਡਸ ਓਨੀਆਂ ਰਹਿੰਦੀਆਂ ਉਹਨਾਂ ਦੀਆਂ ਨੀਡਸ ਓਨੀਆਂ ਰਹਿੰਦੀਆਂ ਪਰਚੇਜ਼ਿੰਗ ਪਾਵਰ ਘੱਟੀ ਆ ਉਹੀ ਚੀਜ਼ ਨੂੰ ਲੈਣ ਲਈ ਉਹ ਵੱਧ ਪੈਸਾ ਪੇ ਕਰਦੇ ਨੇ ਉੱਧਰੋਂ ਤਨਖਾਹ ਉਹਨਾਂ ਨੂੰ ਘੱਟ ਮਿਲਦੀ ਹੈ ਤਨਖਾਹ ਹੈ ਜਿਹੜੀ ਵੇਜਿਸ ਜਿਹੜੀਆਂ ਮਿਲਦੀਆਂ ਉਹ ਉੱਥੇ ਹੀ ਸਟੈਗਨੈਂਟ ਰਹਿੰਦੀਆਂ ਉੱਥੇ ਹੀ ਖੜੀਆਂ ਰਹਿੰਦੀਆਂ ਉਹਨਾਂ ਦੀਆਂ ਜੇਬਾਂ 'ਚੋਂ ਪੈਸਾ ਵੱਧ ਘਟਾ ਲਿਆ ਜਾਂਦਾ ਦਿੱਤਾ ਉਹਨਾਂ ਨੂੰ ਓਨਾ ਹੀ ਜਾਂਦਾ ਦੂਜੀਆਂ ਚੀਜ਼ਾਂ ਮਹਿੰਗੀਆਂ ਕਰ ਦਿੱਤੀਆਂ ਜਾਂਦੀਆਂ ਅਲਟੀਮੇਟਲੀ ਕੁਛ ਸਾਲਾਂ ਬਾਅਦ ਕੀ ਹੁੰਦਾ ਬਈ ਪਰਚੇਜ਼ਿੰਗ ਪਾਵਰ ਲੋਕਾਂ ਦੀ ਇੰਨੀ ਘੱਟ ਜਾਂਦੀ ਵੀ ਲੋਕ ਇਹਨਾਂ ਦਾ ਬਣਾਇਆ ਹੋਇਆ ਸਮਾਨ ਲੈਣਾ ਲੋਕਾਂ ਦੇ ਵਿੱਚ ਸਮਰੱਥਾ ਨਹੀਂ ਰਹਿੰਦੀ ਸਟੋਰ ਨੱਕੋ ਨੱਕ ਭਰੇ ਰਹਿੰਦੇ ਨੇ ਸਮਾਨ ਬਣ ਗਿਆ ਹੁੰਦਾ ਸਮਾਨ ਅੱਗੇ ਵਿਕਦਾ ਨਹੀਂ ਕਿਉਂਕਿ ਪਰਚੇਜ਼ਿੰਗ ਪਾਵਰ ਘੱਟੀ ਹੁੰਦੀ ਹੈ ਫਿਰ ਇਹ ਵੱਡੀਆਂ ਵੱਡੀਆਂ ਕੰਪਨੀਆਂ ਇਹ ਪ੍ਰਚਾਰ ਕਰਨ ਲੱਗ ਜਾਂਦੀਆਂ ਸਰਕਾਰ ਦੇ ਵਿੱਚ ਬੈਠੇ ਲਾਈ ਲੱਗ ਜਾਂ ਲੋਬੀਇਸਟ ਜਿਹਨੂੰ ਕਹਿ ਲਓ ਜਾਂ ਜਾਂ ਸਾਰੀ ਦੀ ਸਾਰੀ ਸਰਕਾਰ ਹੀ ਇਹਨਾਂ ਨੂੰ ਮਗਰ ਲਾ ਕੇ ਫਿਰ ਇਹ ਰੌਲਾ ਪਾਉਂਦੀਆਂ ਨੇ ਲਓ ਜੀ ਰਿਸੈਸ਼ਨ ਆ ਰਿਹਾ ਜੀ ਇਕੋਨਮੀ ਸਲੋ ਕਰਨੀ ਆਹ ਹੋ ਗਿਆ ਉਹ ਹੋ ਗਿਆ ਅਲਟੀਮੇਟਲੀ ਫਿਰ ਇਹੋ ਜਿਹੇ ਢੰਗ ਤਰੀਕੇ ਵਰਤਦੀਆਂ ਨੇ ਵੀ ਜਿੰਨੇ ਕੁ ਵੀ ਜੇਬਾਂ 'ਚ ਤੁਸੀਂ ਮਾੜੇ ਮੋਟੇ ਕਮਾਇਆ ਸੁੱਖ ਦਾ ਸਾਹ ਲੈਣ ਲੱਗੇ ਹੋ ਨਾ ਫਿਰ ਇਹ ਤੁਹਾਨੂੰ ਉੱਥੇ ਹੀ ਆਨੇ ਵਾਲੀ ਥਾਂ 'ਤੇ ਫਿਰ ਲੈ ਆਉਂਦੇ ਆ ਜਿਹੜਾ ਕੁਛ ਤੁਸੀਂ 8-10 ਸਾਲਾਂ 'ਚ ਕੀਤਾ ਹੁੰਦਾ ਇਹ ਫਿਰ ਉੱਥੇ ਹੀ ਆਨੇ ਵਾਲੀ ਥਾਂ 'ਤੇ ਲਿਆ ਕੇ 8-10 ਸਾਲ ਫਿਰ ਉਹ ਹੀ ਮਤਲਬ ਚੱਕਰ ਆ ਜਿਹੜਾ ਚਲਾਉਂਦੀਆਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ 60% 65% ਲੋਕਾਂ ਦੀ ਗੱਲ ਕਰਦਾ ਇੱਥੇ ਮੈਂ 80% 85% ਦੀ ਗੱਲ ਨਹੀਂ ਕਰਦਾ ਕਿਉਂਕਿ 20-25% ਨੇ ਜਿਹੜੇ ਉਹ ਫਿਰ ਵੀ ਮੈਨੇਜ ਕਰ ਜਾਂਦੇ ਨੇ 10% ਦਾ ਤੁਹਾਨੂੰ ਪਤਾ ਉਹ ਤਾਂ ਕਰਦੇ ਹੀ ਮੌਜਾਂ ਨੇ ਉਹ ਤੁਸੀਂ ਕਹੋਗੇ ਉਹਨਾਂ ਨੂੰ ਵੀ ਉਹ ਉੱਪਰ ਬੈਠੇ ਜਿਹੜੇ ਰੱਬ ਜੀ ਉਹਨਾਂ ਨੇ ਕਿਸਮਤ ਲਿਖੀ ਆ ਮੈਂ ਕਹੂੰਗਾ ਵੀ ਸਿਸਟਮ ਆ ਜਿਹੜਾ ਉਹਨਾਂ ਨੇ ਸਿਸਟਮ ਇਹੋ ਜਿਹਾ ਡਿਜ਼ਾਇਨ ਕੀਤਾ ਜਿਹਦੇ 'ਚ ਉਹਨਾਂ ਨੂੰ ਹਮੇਸ਼ਾ ਹੀ ਫਾਇਦਾ ਰਹਿਣਾ ਰਿਸੈਸ਼ਨ ਹੋਵੇ ਡਿਪਰੈਸ਼ਨ ਹੋਵੇ ਕੋਵਿਡ ਆਵੇ ਕੁਛ ਮਰਜ਼ੀ ਹੋਵੇ ਉਹਨਾਂ ਦੀਆਂ ਤਜੋਰੀਆਂ ਭਰਦੀਆਂ ਰਹਿਣੀਆਂ 20-25% ਥੋੜ੍ਹੇ ਜਿਹੇ ਤੇਜ਼ ਹੁੰਦੇ ਨੇ ਉਹ ਸਮਾਰਟ ਹੁੰਦੇ ਨੇ ਉਹ ਬਚ ਬੁੱਝ ਜਾਂਦੇ ਨੇ 60-65% ਬੰਦੇ ਨੇ ਜਿਹੜੇ ਉਹ ਤਾਂ ਅੰਧਕਾਰ ਹੀ ਢੋਂਦੇ ਨੇ ਅਤੇ ਉਹ ਭਾਈ ਉਹਨਾਂ ਦਾ ਹਾਲ ਵਿਚਾਰਿਆਂ ਦਾ ਇਹੀ ਹੁੰਦਾ ਜਿੰਨੀ ਦੇਰ ਤੱਕ ਉਹ ਲੋਕ ਨਹੀਂ ਸਮਝਦੇ ਉਨੀ ਦੇਰ ਤਾਂ ਹੀ ਨਾ ਇਹਨਾਂ ਦੀਆਂ ਜੇਬਾਂ ਜਿਹੜੀਆਂ ਉਹ ਉਹਨਾਂ 'ਚੋਂ ਪੈਸਾ ਨਿਕਲਦਾ ਹੀ ਰਹਿਣਾ ਇੱਕ ਕਾਲਰ ਸਾਡੇ ਨਾਲ ਉਹਨਾਂ ਦੀ ਗੱਲ ਵੀ ਸੁਣ ਲਈ ਹੈ ਨਿੱਘਾ ਸਵਾਗਤ ਜੀ ਤੁਹਾਡਾ
ਧੰਨਵਾਦ ਜੀ ਆਪਾਂ ਇੰਨੇ ਗਧੀ ਗੇੜ 'ਚ ਕਾਹਨੂੰ ਪੈਣਾ ਆ ਇੰਨੇ ਬਾਬੇ ਕੜਾਬੇ ਕੋਈ ਪਾਠ ਪੂਜਾ ਕਰਾ ਦਿਓ ਆਪੇ ਨਹੀਂ ਆਉਣਾ ਰਿਸੈਸ਼ਨ ਹਟ ਜੂਗਾ
ਉਹ ਪਤਾ ਨਹੀਂ ਹੁਣ ਉਹ ਜਿਹੜੇ ਰਿਸੈਸ਼ਨ ਲਿਆਉਣ ਵਾਲੇ ਉਹਨਾਂ ਨੇ ਵੀ ਪਾਠ ਪੂਜਾ ਕਰਾਈ ਹੋਣੀ ਹੈ ਹੁਣ ਫਿਰ ਪਾਠ ਪੂਜਾ ਵਾਲੇ ਕਰਨ ਵਾਲੇ ਕਿੱਧਰ ਸਾਡੇ ਲਈ ਆਉਣਗੇ ਕਿ ਉੱਧਰ ਜਾਣਗੇ
ਕੋਈ ਰੱਬ ਹੈਗਾ ਕੋਈ ਰੱਬ ਨਹੀਂ ਸੁਣਦਾ ਉਹ ਰੱਬਣੀ ਹੋਊਗੀ ਉਹਦੀ ਘਰਵਾਲੀ ਤਾਂ ਹੋਊਗੀ ਉਹਦੇ ਕੋਈ ਮਾਂ ਪਿਓ ਹੋਣਗੇ ਦਾਦੇ ਪੜਦਾਦੇ ਕੋਈ ਨਾਨੇ ਪੜਨਾਨੇ ਕੋਈ ਹੋਊਗਾ ਜੀ ਉਹ ਆਪ ਹੀ ਕਹਿੰਦੇ ਜੰਮ ਪਿਆ ਆਪ ਕਿੱਥੋਂ ਜੰਮ ਪਿਆ
ਪਾਠ ਪੂਠ ਰਖਾਉਂਦੇ ਆ ਕੋਈ ਨੀ ਪਾਠ ਦੀ ਵੀ ਹੁਣ ਤਾਂ ਗੁਰਦੁਆਰਿਆਂ ਦੀ ਵਾਰੀ ਕਹਿੰਦੇ ਉਹ ਤਾਂ 2 ਸਾਲ ਬਾਅਦ ਬਾਹਰੀ ਆਉਂਦੀ ਤੱਤ ਫੜਤ ਪਾਠ ਮਹਿੰਗਾ ਪਊਗਾ
ਉਹਨਾਂ ਦਾ ਆਪ ਘਾਟਾ ਪਿਆ ਹੋਣਾ ਅੱਗੇ ਕੋਵਿਡ ਚ 2 ਸਾਲ ਬੰਦ ਰਹੇ ਹੁਣ ਲੋਕਾਂ ਦੇ ਕੰਮ ਚੱਲ ਜਾਣੇ ਫੇਰ ਉਹ ਪਾਠ ਪਿੱਛੇ ਪੈ ਜਾਣੇ ਅੱਗੇ ਤਾਂ 20-20 ਸਾਲ ਦੀ ਉਹ ਉਡੀਕ ਚੱਲ ਰਹੀ ਸੀ
ਬਿਲਕੁਲ ਬਿਲਕੁਲ ਬਿਲਕੁਲ
ਉਹੀ ਆ
ਮਿਹਰਬਾਨੀ ਧੰਨਵਾਦ
ਮੈਂ ਤਾਂ ਹੁਣ ਇਹੀ ਕਹਿੰਦਾ ਵੀ ਰੱਬ ਤਾਂ ਆਪ ਬੰਦਾ ਹੀ ਆ ਮੈਂ ਕਹਿੰਦਾ ਮੈਂ ਆਪ ਰੱਬ ਆ ਭਾਈ ਮੇਰੇ ਨਾਲ ਕੋਈ ਬਹਿਸ ਕਰੇ ਕਿ ਨਹੀਂ ਕਰਨੀ ਮੈਂ ਰੱਬ ਆ ਦੱਸੋ
ਨਹੀਂ ਇਹ ਤਾਂ ਵੱਡੇ ਵੱਡੇ ਗ੍ਰੰਥਾਂ 'ਚ ਲਿਖਿਆ ਬੰਦਿਆ ਬੰਦਿਆ ਤੂੰ ਹੀ ਰੱਬ ਆ
ਹਾਂਜੀ ਹਾਂਜੀ ਤੇ ਫਿਰ ਉਹ ਜੋ ਲੋਕ ਇੰਨੇ ਦੂਜਾ ਪਾਠ ਦੂਜੇ ਕਰਦੇ ਆ ਪੈਸੇ ਖਰਚਦੇ ਮੇਰੇ ਕੋਲ ਫ੍ਰੀ ਹੋਣ ਤੇ ਮੈਂ ਇਹ ਵੀ ਨੀ ਕਹਿੰਦਾ ਵੀ ਸੱਚੇ ਦਿਲੋਂ ਆਣ ਝੂਠੇ ਦਿਲੋਂ ਆਣ ਝੂਠੇ ਮਨੋ ਜਿੰਨੀਆਂ ਉੱਥੇ ਉਹਨਾਂ ਦੀਆਂ ਆਸਾਂ ਉਮੀਦਾਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਉਨੀਆਂ ਮੇਰੇ ਕੋਲ ਹੋਣਗੀਆਂ ਉੱਥੇ ਤਾਂ 100% ਉੱਥੇ ਵੀ ਨੀ ਹੁੰਦੀਆਂ ਅੱਧ ਪਜੰਦੀਆਂ ਮੈਂ ਹੀ ਆਪ ਹੀ ਕਰ ਦੂੰਗਾ ਉਹ ਹੋਣੀਆਂ ਹੋਣੀਆਂ
ਕਿਆ ਬਾਤ ਹੈ ਕੰਮ ਮਤਲਬ ਨਾਲੇ ਲੋਕਾਂ ਨੂੰ ਕੰਮ ਮਿਲ ਜੂਗਾ ਤੁਹਾਡੇ ਕੋਲ
ਹਾਂਜੀ ਲੋਕ ਰੱਬ ਲੱਭੀ ਜਾਂਦੇ ਰੱਬ ਲੱਭੀ ਮੈਂ ਰੱਬ ਹੈ ਭਾਈ ਗੱਲ ਕਰੋ ਮੇਰੇ ਨਾਲ ਕਿਹਨੇ ਕਰਨੀ ਆ ਮੈਂ ਆਪ ਬੋਲ ਰਿਹਾ ਉਹ ਜਿਹੜਾ ਹੈ ਹੀ ਨੀ ਬੋਲਦੀ ਰਿਹਾ ਉਹਨੂੰ ਤੁਸੀਂ ਕਹਿੰਦੇ ਹੈਗਾ ਮੈਂ ਖੁਦ ਕਹਿ ਰਿਹਾ ਮੈਂ ਹੈਗਾ ਤੁਸੀਂ ਮੈਨੂੰ ਮੰਨਦੇ ਨੀ ਹੈਗੇ ਕਮਾਲ
ਰਿਸੈਸ਼ਨ ਹਟਾਓ ਫਿਰ ਰੱਬ ਜੀ ਹੁਣ
ਹਾਂਜੀ ਹਾਂਜੀ ਇਹ ਹਟ ਜਾਏਗਾ ਜੀ ਹਟਾ ਦਾਂਗੇ 2 ਸਾਲ ਚੱਲੂ ਹਟਾ ਦਾਂਗੇ ਇਹ ਸਦਾ ਨਹੀਂ ਇਹਨੂੰ ਰਹਿਣ ਦਿੰਦੇ ਆ ਜੀ
ਬਿਲਕੁਲ ਬਿਲਕੁਲ
ਮਿਹਰਬਾਨੀ
ਧੰਨਵਾਦ ਆਪਾਂ ਐਂ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਤੁਹਾਨੂੰ ਚੁਟਕਲਾ ਸੁਣਾਉਣਾ ਇੱਕ ਮੈਂ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ ਅੱਜ ਹੀ ਕਾਲ ਕਰੋ 905-915-8484 9059158484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-4178-4168-418-7478। ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡੇ, ਸਾਡੇ ਨਾਲ ਕੁਈਨਜ਼ ਗੇਟ ਸੋਰੀ ਕੁਈਨਜ਼ਵੁੱਡ ਕਾਲਜ ਤੋਂ ਮੈਡਮ ਨੀਰੂ ਜੀ ਜੁੜੇ ਨੇ। ਮੈਡਮ ਜੀ, ਗੁੱਡ ਆਫਟਰਨੂਨ।
ਵੈਰੀ ਗੁੱਡ ਆਫਟਰਨੂਨ ਚਰਨਜੀਤ ਜੀ, ਤੁਹਾਨੂੰ ਔਰ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕਿਹੜੇ ਕਿਹੜੇ ਕੋਰਸਿਸ ਨਵੇਂ ਲੈ ਕੇ ਆਏ ਹੋ ਜੀ ਹੁਣ ਤੁਸੀਂ?
ਨਵੇਂ ਬੈਚ ਸ਼ੁਰੂ ਹੋ ਰਹੇ ਆ ਜੀ ਕਾਫੀ ਸਾਰੇ ਕੋਰਸਿਸ ਦੇ, ਔਰ ਅਗਰ ਅੱਜ ਕੱਲ ਜਿਵੇਂ ਕੰਪਿਊਟਰ ਦੀ ਬਹੁਤ ਡਿਮਾਂਡ ਰਹਿੰਦੀ ਆ, ਕਾਫੀ ਸਾਰੇ ਲੋਕ ਕਾਫੀ ਦੂਰ ਤੋਂ ਸਿੱਖਣ ਆ ਰਹੇ, ਕਿਉਂਕਿ ਜਦੋਂ ਕੋਵਿਡ ਚੱਲ ਰਿਹਾ ਸੀ ਤਾਂ ਲੋਕਾਂ ਨੂੰ ਲੱਗਦਾ ਸੀ ਕਿ ਸਾਨੂੰ ਕੰਪਿਊਟਰ ਨਹੀਂ ਆਉਂਦਾ, ਔਰ ਅੱਜ ਦਾ ਸਮਾਂ ਜਿਹੜਾ ਹੈਗਾ ਬਿਨਾਂ ਕੰਪਿਊਟਰ ਤੋਂ, ਤੁਸੀਂ ਚਾਹੇ ਘਰ ਬੈਠੇ ਹੋ, ਹਾਊਸ ਵਾਈਫ ਨੇ, ਸੀਨੀਅਰਸ ਨੇ, ਉਹਨਾਂ ਦਾ ਵੀ ਗੁਜ਼ਾਰਾ ਨਹੀਂ ਹੁੰਦਾ। ਸੋ ਲੋਕ ਹਮੇਸ਼ਾ ਇਹ ਕਹਿੰਦੇ ਸੀ ਕਿ ਸਾਨੂੰ ਬੇਸਿਕ ਨਹੀਂ ਆਉਂਦਾ ਤਾਂ ਆਨਲਾਈਨ ਨਹੀਂ ਸਿੱਖ ਸਕਦੇ ਜਾਂ ਪੜ੍ਹ ਸਕਦੇ। ਸੋ ਹੁਣ ਬੇਸਿਕ ਕੰਪਿਊਟਰ ਦੇ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਆ। ਜਿਹੜੇ ਲੋਕ ਵੀਕ ਡੇਜ ਮਾਰਨਿੰਗ ਦੇ ਵਿੱਚ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਐਵਰੀ ਫਰਾਈਡੇ 10 to 1, 18 November ਤੋਂ ਇਹ ਕਮਿੰਗ ਫਰਾਈਡੇ ਤੋਂ ਕਲਾਸਿਸ ਸ਼ੁਰੂ ਹੋ ਰਹੀਆਂ, ਔਰ ਜਿਨ੍ਹਾਂ ਨੇ ਵੀਕਐਂਡ ਤੇ ਲੈਣਾ ਉਹਨਾਂ ਵਾਸਤੇ ਐਵਰੀ ਸੈਟਰਡੇ 10 to 1, 19 November ਕਮਿੰਗ ਸੈਟਰਡੇ ਤੋਂ ਇਹ ਕਲਾਸ ਸ਼ੁਰੂ ਹੋ ਰਹੀ ਹੈ। ਔਰ ਇਹ ਕੋਰਸ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ। ਸੋ ਜਿਨ੍ਹਾਂ ਨੂੰ ਬਿਲਕੁਲ ਕੰਪਿਊਟਰ ਨਹੀਂ ਆਉਂਦਾ ਉਹ ਲੋਕ ਵੀ ਜੁਆਇਨ ਕਰ ਸਕਦੇ ਆ, ਔਰ ਜੋ ਲੋਕ ਥੋੜਾ ਬਹੁਤ ਜਾਣਦੇ ਲੇਕਿਨ ਪ੍ਰੋਫੈਸ਼ਨਲੀ ਕਦੇ ਨਹੀਂ ਸਿੱਖਿਆ ਜਾਂ ਕੋਨਫੀਡੈਂਸ ਨਹੀਂ ਹੁੰਦਾ ਕੰਮ ਕਰਨ ਦੇ ਲਈ, ਉਹ ਲੋਕ ਵੀ ਜੁਆਇਨ ਕਰ ਸਕਦੇ ਆ। ਇਹਦੇ ਵਿੱਚ ਅਸੀਂ ਇੰਟਰੋਡਕਸ਼ਨ ਟੂ ਕੰਪਿਊਟਰ, ਇੰਟਰਨੈਟ, ਨੈਟਵਰਕਿੰਗ, ਮਾਈਕਰੋਸਾਫਟ ਆਫਿਸ ਵਰਡ, ਐਕਸਲ, ਪਾਵਰ ਪੁਆਇੰਟ ਦਾ ਬੇਸਿਕ ਪਾਰਟ, ਔਰ ਡੈਸਕਟਾਪ ਮੈਨੇਜਮੈਂਟ, ਫਾਈਲ ਫੋਲਡਰਸ ਆਪਣੇ ਸੇਵ ਕਰਨਾ, ਅਪਲੋਡ ਡਾਊਨਲੋਡ ਕਰਨਾ, ਸਾਰਾ ਕੁਝ ਸਿਖਾ ਰਹੇ ਹਾਂ। ਐਂਡ ਜਿਹੜੇ ਲੋਕ ਇੰਗਲਿਸ਼ ਸਪੀਕਿੰਗ ਦੇ ਕੋਰਸਿਸ ਕਰਨਾ ਚਾਹੁੰਦੇ ਉਹਨਾਂ ਵਾਸਤੇ ਵੀ ਹਰੇਕ ਲੈਵਲ ਦੇ, ਹਰੇਕ ਏਜ ਦੇ ਲੋਕਾਂ ਵਾਸਤੇ ਕੋਰਸਿਸ ਅਵੇਲੇਬਲ ਨੇ। ਆਈਲਟਸ ਐਂਡ ਸੈਲਪੀ ਦੀਆਂ ਪ੍ਰਿਪਰੇਸ਼ਨ ਕਲਾਸਿਸ ਹੈ, ਡਾਟਾ ਐਂਟਰੀ ਦੇ ਕੋਰਸਿਸ ਨੇ, ਔਰ ਜੋ ਲੋਕ ਬੈਕ ਹੋਮ ਤੋਂ ਸਪੈਸ਼ਲੀ ਕਾਮਰਸ ਪੜ੍ਹ ਕੇ ਆਏ ਹੈ, ਇੱਥੇ ਆ ਕੇ ਕੋਈ ਸ਼ਾਰਟ ਕੋਰਸ ਕਰਕੇ ਆਪਣੀ ਹੀ ਫੀਲਡ ਦੇ ਵਿੱਚ ਕੋਈ ਅੱਛੀ ਜੋਬ ਲੈਣਾ ਚਾਹੁੰਦੇ ਹੈ, ਉਹਨਾਂ ਵਾਸਤੇ ਅਸੀਂ ਅਕਾਊਂਟਿੰਗ ਦੇ ਕੋਰਸਿਸ ਆਫਰ ਕਰਦੇ ਹਾਂ, ਜਿਹਦੇ ਵਿੱਚ ਕਿ ਫੰਡਾਮੈਂਟਲਸ ਆਫ ਅਕਾਊਂਟਿੰਗ ਹੈ ਔਰ ਕੁਇਕ ਬੁੱਕ ਸੋਫਟਵੇਅਰ ਕਰਾ ਰਹੇ ਹਾਂ। ਅਕਾਊਂਟਿੰਗ ਦੇ ਕੋਰਸਿਸ ਸਾਡੇ ਵੀਕਐਂਡ ਤੇ ਸ਼ੁਰੂ ਹੋਣ ਜਾ ਰਹੇ ਹੈ। ਐਵਰੀ ਸੈਟਰਡੇ ਸੰਡੇ 10 to 1 ਇਹ ਕਲਾਸਿਸ ਹੋਣਗੀਆਂ, ਔਰ ਆਨਲਾਈਨ ਕਲਾਸਿਸ ਨੇ। ਇਹ ਕੋਰਸ ਉਹਨਾਂ ਵਾਸਤੇ ਵੀ ਅੱਛਾ ਹੈ ਜਿਹੜੇ ਲੋਕ ਆਪਣਾ ਬਿਜ਼ਨਸ ਰਨ ਕਰਦੇ ਆ ਔਰ ਆਪਣੀ ਬੁੱਕ ਕੀਪਿੰਗ ਆਪਣੇ ਆਪ ਕਰਨਾ ਚਾਹੁੰਦੇ ਆ। ਸੋ ਇਹ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ, ਜਿਨ੍ਹਾਂ ਨੇ ਕਦੀ ਵੀ ਅਕਾਊਂਟਿੰਗ ਨਹੀਂ ਪੜ੍ਹੀ ਉਹ ਲੋਕ ਵੀ ਇਹ ਕੋਰਸ ਜੁਆਇਨ ਕਰ ਸਕਦੇ ਆ, ਔਰ ਜਿਹੜੇ ਲੋਕ ਇੱਥੇ ਦੇ ਸਿਸਟਮ ਨਾਲ ਫੈਮਿਲੀਅਰ ਹੋਣਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਅੱਛਾ ਕੋਰਸ ਹੈ। ਇਹਨੂੰ ਕਰਕੇ ਅਕਾਊਂਟ ਪੇਬਲ, ਰਿਸੀਵੇਬਲ ਔਰ ਬੁੱਕ ਕੀਪਰ ਦੀ ਜੋਬ ਲੈ ਸਕਦੇ ਆ। ਔਰ ਜਿਹੜੇ ਲੋਕ ਸੈਕਿੰਡ ਕਰੀਅਰ ਦੇ ਵਿੱਚ ਜਾਣਾ ਚਾਹੁੰਦੇ ਆ, ਡਿਪਲੋਮਾ ਕੋਰਸ ਕਰਕੇ ਕੋਈ ਅੱਛੀ ਜੋਬ ਲੈਣਾ ਚਾਹੁੰਦੇ ਆ, ਵਾਈਟ ਕਾਲਰ ਜੋਬਸ ਕਰਨਾ ਚਾਹੁੰਦੇ ਆ ਜਾਂ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਆ, ਤਾਂ ਉਹਨਾਂ ਵਾਸਤੇ ਡਿਪਲੋਮਾ ਪ੍ਰੋਗਰਾਮਸ ਵੀ ਸ਼ੁਰੂ ਹੋ ਰਹੇ ਨੇ। ਹੈਲਥ ਕੇਅਰ ਦੀ ਗੱਲ ਕਰੀਏ ਤਾਂ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਉਹਨਾਂ ਵਾਸਤੇ ਜਿਨ੍ਹਾਂ ਨੇ ਕਦੀ ਵੀ ਹੈਲਥ ਕੇਅਰ ਦੇ ਵਿੱਚ ਪੜ੍ਹਾਈ ਨਹੀਂ ਕਰੀ ਔਰ ਇੱਥੇ ਆ ਕੇ ਇਸ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ, ਜਾਂ ਇਹ ਸੋਚਦੇ ਆ ਕਿ ਸਾਨੂੰ ਇੱਕ ਸਿਕਿਓਰ ਜੋਬ ਚਾਹੀਦੀ ਹੈ, ਵੈਲ ਪੇਡ ਜੋਬ ਚਾਹੀਦੀ ਹੈ ਜਿਹਦੇ 'ਚ ਕਦੀ ਰਿਸੈਸ਼ਨ ਨਾ ਆਏ। ਸੋ ਸਾਡਾ ਜਿਹੜਾ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਹੈ ਇਹ 25 weeks ਦਾ ਪ੍ਰੋਗਰਾਮ ਹੈ। ਸੋ ਜਿਹੜੇ ਇੱਥੇ ਵਿਜ਼ਿਟਰ, ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਰਹਿ ਰਹੇ ਆ ਉਹ ਲੋਕ ਵੀ ਇਸ ਕੋਰਸ ਨੂੰ ਕਰ ਸਕਦੇ ਆ, ਬਿਨਾਂ ਆਪਣਾ ਸਟੇਟਸ ਚੇਂਜ ਕਰੇ, ਬਿਨਾਂ ਆਈਲਟਸ ਦਾ ਐਗਜ਼ਾਮ ਲਿਖੇ, ਔਰ ਨਾ ਹੀ ਉਹਨਾਂ ਨੂੰ ਕੋਈ ਇੰਟਰਨੈਸ਼ਨਲ ਫੀਸ ਚਾਰਜ ਕੀਤੀ ਜਾ ਰਹੀ ਹੈ। ਔਰ ਦੂਸਰਾ ਪ੍ਰੋਗਰਾਮ ਸਾਡਾ ਸ਼ੁਰੂ ਹੋਣ ਜਾ ਰਿਹਾ ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ, ਉਹਨਾਂ ਵਾਸਤੇ ਜੋ ਲੋਕ ਕਿ ਹੋਸਪਿਟਲ ਜਾਂ ਹੈਲਥ ਕੇਅਰ ਦੀਆਂ ਕਿਚਨਸ ਦੇ ਵਿੱਚ, ਡਾਇਟਰੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ। ਇਹ 16 weeks ਦਾ ਪ੍ਰੋਗਰਾਮ ਹੈ, 10 weeks ਦੀ ਥਿਓਰੀ ਹੈ, 6 weeks ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਿ ਕਾਲਜ ਅਰੇਂਜ ਕਰਦਾ ਹੈ। ਸੋ ਜਿਹਦੇ ਨਾਲ ਕਿ ਸਟੂਡੈਂਟਸ ਕੋਲ ਆਪਣੀ ਫੀਲਡ ਦਾ ਐਕਸਪੀਰੀਅੰਸ ਹੁੰਦਾ ਹੈ ਔਰ ਅੱਗੇ ਜਾ ਕੇ ਜੋਬ ਲੈਣ ਦੇ ਵਿੱਚ ਆਸਾਨੀ ਹੁੰਦੀ ਹੈ। ਔਰ ਡਿਪਲੋਮਾਸ ਦੇ ਵਿੱਚ ਸਾਡਾ ਅਨਦਰ ਪ੍ਰੋਗਰਾਮ ਮੈਡੀਕਲ ਫੀਲਡ ਦਾ ਸ਼ੁਰੂ ਹੋਣ ਜਾ ਰਿਹਾ, ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ। ਸੋ ਇਹ ਵੀ ਇੱਕ ਵਾਈਟ ਕਾਲਰ ਜੋਬ ਵਾਸਤੇ ਮੈਡੀਕਲ ਫੀਲਡ ਦੇ ਵਿੱਚ ਤੁਸੀਂ ਇੱਕ ਅੱਛੀ ਜੋਬ ਲੈ ਸਕਦੇ ਹੋ ਇਹ ਪ੍ਰੋਗਰਾਮ ਕਰਕੇ। ਔਰ ਇਹਦੀਆਂ ਕਲਾਸਿਸ ਵੀਕ ਡੇਜ਼ ਮਾਰਨਿੰਗ ਦੇ ਵਿੱਚ ਹੈਗੀਆਂ, ਮੰਡੇ ਟੂ ਫਰਾਈਡੇ 10 to 2:30। ਜਿਨ੍ਹਾਂ ਨੇ ਪਾਰਟ ਟਾਈਮ ਕਰਨਾ ਉਹਨਾਂ ਵਾਸਤੇ ਈਵਨਿੰਗ ਔਰ ਵੀਕਐਂਡ ਤੇ ਵੀ ਇਹ ਕੋਰਸ ਅਵੇਲੇਬਲ ਹੈ। ਔਰ ਇਹਨਾਂ ਸਾਰੇ ਕੋਰਸਿਸ ਦੇ ਲਈ ਪ੍ਰੀ ਰਿਕੁਇਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ, ਨਹੀਂ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਐਜ਼ ਏ ਮੈਚਿਓਰ ਸਟੂਡੈਂਟ ਇਸ ਕੋਰਸ ਨੂੰ ਕਰਨ ਦੇ ਲਈ। ਔਰ ਇਹਨਾਂ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ, queenswoodcollege.com। या फिर फोन करके अपॉइंटमेंट बना के मिल सकते हैं। फोन नंबर है 905-872-0088 9058720088। साडा कैंपस लोकेटेड है 2023 विलियम्स पार्कवे यूनिट 3, मेजर इंटरसेक्शन है एयरपोर्ट एंड विलियम्स दा। सी रेलवे क्रॉसिंग दे बिल्कुल नाल हैगे जी विलियम्स नु फेसिंग। और जांदे जांदे बस इक्को ही मैसेज हुंदा मेरा एवरी टाइम कि अपनी कम्युनिटी नु कि तुसी लेबर मार्केट चो बाहर निकलो, क्योंकि लेबर च स्टक हो जाओगे तो हमेशा वास्ते हो जाओगे। कोई भी शॉर्ट कोर्स करके अपने स्किल्स नु अपग्रेड करके इंटरनल जॉब पोस्टिंग दे विच सेम कंट्री कंपनी दे विच भी अग्गे जा सकदे हो या बाहर किथे भी एक अच्छी जॉब ले सकते हो।
धन्यवाद जी, बहुत-बहुत धन्यवाद जी, मेहरबानी जी, नीरू जी। दोस्तों ओरा किचन वाले नाल संपर्क कर लियो 905-673-2872। हाई एंड किचन बनाउण दे स्पैशलिस्ट ने, जदों भी घरे नवी किचन लाउणी आ ओरा किचन दा नाम याद रखना जी 9056732872। छोटी जी ब्रेक तो बाद वापस आए।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा डिजाइनर क्लोथ्स, दो सूट खरीदोगे ता एक सूट बिल्कुल फ्री। रेडीमेड टॉप्स जेडे पहला सन 50-40-35 डॉलर दे, हुन सारे ही 9.99 डॉलर दे।
पग्गां दा कपड़ा सिर्फ 1.9 डॉलर विच।
इस तो इलावा पार्टी वेयर, रेडीमेड सूट, सूट केस, मोटे कंबल बहुत ही सस्ते दामा ते बेचे जा रहे ने।
वधेरे जान कारी ली कॉल करो 905-694-9797 या विजिट करो फ्लाइंग फैशन वेयर हाउस,
सन पार्क बुलेवार्ड, यूनिट 12-13, ब्रैम्पटन, सन पार्क गुरुद्वारा साहब दे लागे।
यूनाइटेड ग्रुप ऑफ कंपनीज, सानू सिटी दे विच एजेड डीजेड ड्राइवरां दी लोड़ है। तुसी सिटी दे विच काम करना चाहुंदे हो, लावलास दे नाल, होम डिपो दे नाल, कैनेडियन टायर, कैनेडा पोस्ट, मेट्रो दे नाल काम करना चाहुंदे हो, तां तुसी सानू कॉल कर सकदे हो। नाल दी नाल साडी फ्लैट बेड डिवीजन दे उत्ते तुसी बहुत वधिया पैसे बना सकदे हो। मॉन्ट्रियल नू राउंड ट्रिप, आटवा नू राउंड ट्रिप ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 9054531400।
पिज्जा डिपो दी एक नवी पेशकश, एक बार इना दी बटर चिकन डिपिंग सॉस ट्राई ता करो।
पिज्जा डिपो दा पिज्जा, पिज्जा डिपो दा पिज्जा।
पिज्जा डिपो, कॉल 310-9711।
दैट्स 310-9711।
ਦੋਸਤੋ ਸਮਾਂ ਸਮਾਪਤ ਹੋ ਗਿਆ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
On the preceding program may not necessarily be those of the owner or management of WTOR radio station.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 9058747171।
आइए मिलके मनाते हैं मिरेकल ऑन मेन स्ट्रीट एट गेज पार्क एट 45 मेन स्ट्रीट साउथ ऑफ ब्रैम्पटन। मिलिए फॉर्मर सुपरस्टार टाइगर अली सिंह, रेसलिंग लेजेंड टाइगर जीत सिंह और होंगी बहुत सी अहम शख्सियात और पील रीजन के मुख्तलिफ इदारे। इस रंगारंग प्रोग्राम के लिए फ्री एडमिशन विद द न्यू अनरैप टॉय। इंजॉय करें विंटर लाइट फेस्टिवल, फ्री अम्यूजमेंट राइड, लाइव एंटरटेनमेंट, फूड एंड ड्रिंक्स। मजीद जानिए miracleonmain.ca। फ्राइडे नवम्बर 18, 6-10 PM।
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ٹرک کا گھومتا پہیہ کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401۔